अब तो पुराना सोडी फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस ते मिल जाता सोडी फर्नीचर तो। 3 साल ले नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज़ वी केयर।
Hey, yeah. So the musia, baby. Yeah.
Mercy.
Oh, sanu sada bicho karte sada lana de dyo. Oh, Chandigarh hai ma chalte Haryana de dyo.
ਹੈਲੋ ਹਾਂਜੀ, ਰੇਡੀਓ ਪ੍ਰੋਗਰਾਮ ਪੋਲੀਟਿਕਸ ਪੰਜਾਬ ਤੁਸੀਂ ਸੁਣ ਰਹੇ ਹੋ 770 AM ਅਤੇ ਟੋਰਾਂਟੋ ਤੋਂ, ਅਤੇ ਅਸੀਂ ਤੁਹਾਡਾ ਸਾਰਿਆਂ ਦਾ ਇੱਥੇ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਭੁਪਿੰਦਰ ਸਿੰਘ ਅਤੇ ਮੇਰੇ ਨਾਲ ਫੋਨ 'ਤੇ ਹੋਣਗੇ ਸਰਦਾਰ ਸੁਖਦੇਵ ਸਿੰਘ। ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਪੋਲੀਟਿਕਸ ਪੰਜਾਬ ਆ ਉਹਦਾ ਹੀ ਇਹ ਇੱਕ ਬ੍ਰਾਂਚ ਆ, ਉਹਨੂੰ ਅਸੀਂ ਕਰ ਰਹੇ ਹਾਂ, ਯਾਨੀ ਹੋਸਟ ਕਰ ਰਹੇ ਹਾਂ ਤੁਹਾਡੇ ਲਈ। ਅਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ, ਕਿਉਂਕਿ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜਾ ਪਿੱਛੇ ਇੱਕ ਬਹੁਤ ਵੱਡਾ ਇਵੈਂਟ ਹੋਇਆ ਟੋਰਾਂਟੋ ਦੇ ਵਿੱਚ, ਬਰੈਂਪਟਨ ਦੇ ਵਿੱਚ, ਗੋਰ ਮੈਡੋਜ਼ ਕਮਿਊਨਿਟੀ ਸੈਂਟਰ ਦੇ ਵਿੱਚ ਐਤਵਾਰ ਨੂੰ, ਜਿਹੜਾ 18 ਸਪਤੰਬਰ ਨੂੰ, ਜਿਹੜਾ ਕਿ ਹਿਸਟੋਰਿਕ ਡੇ ਹੋਇਆ, ਰੈਫਰੈਂਡਮ ਜਿਹੜਾ ਕੀਤਾ ਗਿਆ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ, ਐਡੀ ਵੱਡੀ ਕਾਰਵਾਈ ਜਿਹੜੀ ਸਿੱਖਾਂ ਨੇ ਕੀਤੀ ਆ ਸਮੂਹਿਕ ਤੌਰ 'ਤੇ, ਕਿਉਂਕਿ ਵੱਡੀ ਮੈਂ ਇਸ ਕਰਕੇ ਕਹਿੰਦਾ ਇੱਕ ਸਰਬੱਤ ਖਾਲਸਾ ਹੋਇਆ ਸੀ ਜਿਹੜਾ 1986 ਨੂੰ, ਅਤੇ ਇੱਕ ਜਿਹੜਾ ਗੋਰ ਮੈਡੋਜ਼ ਦੇ ਉੱਪਰ ਵੋਟਿੰਗ ਦਾ, ਜਿਹੜਾ ਰੈਫਰੈਂਡਮ ਦੇ ਵਿੱਚ ਵੋਟਿੰਗ ਦਾ ਇੱਕ ਰਿਐਕਸ਼ਨ ਜਿਹੜਾ ਸਿੱਖਾਂ ਨੇ ਇੱਕ ਜਵਾਬ ਦਿੱਤਾ। ਸੋ ਇੱਕ ਬਹੁਤ ਵੱਡੇ ਪੱਧਰ ਦੇ ਵਿੱਚ, ਜਾਣੀ ਆਸ ਤੋਂ ਬਾਹਰ, ਜਿਹੜੀ ਸਾਰੀਆਂ ਲੋਕਲ ਅਥਾਰਟੀਜ਼ ਨੂੰ ਵੀ, ਅਤੇ ਉਹਦੇ ਵਿੱਚ ਜਿਹੜੀ ਦੂਸਰੀ ਅਥਾਰਟੀ ਜਿਹੜੀ ਭਾਰਤ ਸਰਕਾਰ ਆ, ਉਹਨਾਂ ਦਾ ਵੀ ਜਿਹੜਾ ਰਿਐਕਸ਼ਨ ਆ ਉਹ ਸਾਰਾ ਤੁਸੀਂ ਮੀਡੀਆ ਦੇ ਵਿੱਚ ਵੱਖ ਵੱਖ ਢੰਗ ਦੇ ਨਾਲ ਦੇਖਿਆ, ਅਤੇ ਉਹ ਤੁਹਾਡੇ ਸਾਹਮਣੇ ਵੀ ਆਇਆ, ਉਹਦੇ ਤੋਂ ਤੁਸੀਂ ਜਾਣੂ ਹੋ, ਉਹਦੇ 'ਤੇ ਵੀ ਅਸੀਂ ਗੱਲ ਕਰਾਂਗੇ ਜ਼ਰੂਰ। ਜਿਸ ਤਰ੍ਹਾਂ ਸਾਡੇ ਕੋਲ ਸਮਾਂ ਤੁਸੀਂ ਸੁਣਦੇ ਹੋ ਇਹ ਪ੍ਰੋਗਰਾਮ ਸੈਟਰਡੇ ਨੂੰ 5 ਤੋਂ 6 ਅਤੇ ਸੰਡੇ ਨੂੰ ਦੁਪਹਿਰੇ 1 ਤੋਂ 2, ਤੋਂ ਸਾਨੂੰ ਸੁਣਨ ਵਾਲੇ ਜਿਹੜੇ ਸਰੋਤੇ ਇਹ ਲਗਾਤਾਰ ਤਾਂ ਨਾ ਇਹ ਚੀਜ਼ ਦੇਖ ਰਹੇ ਹੋਣਗੇ ਕਿ ਮੀਡੀਆ ਦੇ ਵਿੱਚ ਪ੍ਰੀ 18 ਸਪਤੰਬਰ ਦਾ ਰੈਫਰੈਂਡਮ ਅਤੇ ਪੋਸਟ, ਜਿਹੜਾ ਮਤਲਬ ਕਿ ਉਸ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਪਣੇ ਆਪ ਨੂੰ ਪੰਜਾਬੀ ਮੀਡੀਆ ਹੋਣ ਦਾ ਦਾਵਾ ਕਰਦੇ ਆ, ਐਥਨਿਕ ਮੀਡੀਆ ਹੋਣ ਦਾ ਦਾਵਾ ਕਰਦੇ ਆ, ਜਿੱਥੇ 1,10,000 ਤੋਂ ਵੱਧ ਬੰਦੇ ਨੇ ਖੜ੍ਹ ਕੇ ਲਾਈਨ ਦੇ ਵਿੱਚ ਡੇਢ ਡੇਢ ਘੰਟੇ ਦੀ ਵੇਟਿੰਗ ਤੋਂ ਬਾਅਦ, 4-4 ਕਿਲੋਮੀਟਰ ਦੀ ਵਾਕ ਤੋਂ ਬਾਅਦ ਜਿਹੜੇ ਵੋਟਾਂ ਪਾਉਣ ਆਏ ਨੇ ਆਮ ਪੰਜਾਬੀ, ਜਿਹੜੇ ਵੀਡੀਓ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ, ਉੱਥੇ ਕਿਸੇ ਨੂੰ ਕੋਈ ਧਮਕੀ ਜਾਂ ਕੋਈ ਡਰਾਉਣ ਵਾਲਾ ਮਾਹੌਲ ਨਹੀਂ ਸੀ। ਇੱਥੇ ਤੱਕ ਕਿ ਉੱਥੇ ਇੱਕ ਖੜ੍ਹੇ ਜਿਹੜਾ ਵਿਰੋਧੀ ਵੀ ਜਿਹੜਾ ਓਪੋਜ਼ਿਟ ਵਿਊਜ਼ ਦੇ ਵੀ ਸੀਗੇ, ਉਹਨਾਂ ਨੂੰ ਲੰਗਰ ਤੱਕ ਔਰ ਉਹਨਾਂ ਨੂੰ ਉੱਥੇ ਪ੍ਰੋਪਰ ਵੈਨਿਊ ਦਿੱਤਾ ਗਿਆ ਕਿ ਜਿੱਥੇ ਉਹ ਆਪਣੇ ਵੀ ਆਪਣੀ ਜਿਹੜੀ ਵਿਊ ਆ ਉਹ ਰੱਖ ਸਕਣ। ਉੱਥੇ ਜ਼ਰੂਰ ਕਹਿਣਾ ਬਣਦਾ ਕਿ ਜਿਹੜਾ ਇੱਕ ਟਰਮ ਆ, ਜਿਹੜਾ ਵੀ ਤੁਸੀਂ ਦੇਖਦੇ ਆ, ਜੇ ਕਿਤੇ ਕੋਈ ਜ਼ੁਲਮ ਹੁੰਦਾ ਆ ਅਤੇ ਜੇ ਤੁਸੀਂ ਉਹਨੂੰ ਦੇਖਦੇ ਔਰ ਬੋਲਦੇ ਨਹੀਂ, ਤੁਸੀਂ ਕੰਪਲਸਿਟ ਬਣ ਜਾਂਦੇ ਆ, ਜਾਂ ਤੁਸੀਂ ਜਿਹੜਾ ਆ ਉਹਦੇ ਲਾਅ ਦੀ ਟਰਮਸ ਵਿੱਚ ਇਹ ਆ ਕਿ ਤੁਸੀਂ ਇਹ ਉੱਥੇ ਚਾਰਜ ਵੀ ਹੋ ਸਕਦੇ ਕੰਟੈਂਪਟ ਜੇ ਤੁਸੀਂ ਮੰਨੋ ਕਿ ਮੈਂ ਨਹੀਂ ਗਵਾਹੀ ਦੇਣੀ। ਤੋ ਜਿਹੜਾ ਸਿੱਖਾਂ ਦੇ ਨਾਲ ਜੋ ਧੱਕਾ ਹੋਇਆ ਇੰਨੇ ਚਿਰਾਂ ਦਾ, 1984 ਤੋਂ ਲੈ ਕੇ ਜਾਂ 1978 ਤੋਂ ਲੈ ਕੇ ਜਾਂ 1947 ਤੋਂ ਲੈ ਕੇ, ਉਹ ਸਾਰੇ ਦੇ ਬਾਰੇ ਜਿਹੜਾ ਚੁੱਪ ਧਾਰਨੀ ਮੀਡੀਏ ਵੱਲੋਂ ਕਿਤੇ ਨਾ ਕਿਤੇ ਉਹਨਾਂ ਦੀ ਕੰਪਲੀਸਿਟ ਆ ਉਹ ਇਸ ਗੱਲ ਦੇ ਵਿੱਚ, ਜਾਂ ਉਹਨਾਂ ਦੀ ਸਹਿਮਤੀ ਆ, ਕਿਉਂਕਿ ਤੁਸੀਂ ਜਿਹੜੀ ਸਾਇਲੈਂਸ ਆ ਨਾ ਇਹ ਵੀ ਇੱਕ ਤੁਹਾਡਾ ਸ਼ਮੂਲੀਅਤ ਹੀ ਬਣ ਜਾਂਦੀ ਆ ਕਿਸੇ ਕ੍ਰਾਈਮ ਦੇ ਵਿੱਚ। ਸੋ ਅੱਜ ਜਿੱਥੇ ਅਸੀਂ ਤੁਹਾਡੇ ਤੋਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ, ਸਾਡੇ ਫੋਨ ਨੰਬਰ ਨੇ 416-620-1778 ਅਤੇ ਤੁਸੀਂ ਇਹ 'ਤੇ ਕਾਲ ਕਰ ਸਕਦੇ ਹੋ ਸਾਨੂੰ, ਅਸੀਂ ਤੁਹਾਡੀਆਂ ਕਾਲਾਂ ਲਵਾਂਗੇ, ਤੁਹਾਡਾ ਰਿਐਕਸ਼ਨ ਲਵਾਂਗੇ ਇਹਦੇ ਉੱਪਰ, ਕਿਉਂਕਿ ਤੁਸੀਂ ਇਹ ਦੇਖਿਆ ਹੋਣਾ ਕਿ ਕਿਸੇ ਮੀਡੀਆ ਦੇ ਵਿੱਚ ਵੀ ਪੋਸਟ ਉਸ ਤੋਂ ਏਡੇ ਬੜੇ ਇਵੈਂਟ ਤੋਂ ਬਾਅਦ ਜਿੱਥੇ 1,10,000 ਤੋਂ ਵੱਧ ਲੋਕਾਂ ਨੇ ਲਾਈਨਾਂ 'ਚ ਖੜ੍ਹ ਕੇ ਵੋਟਾਂ ਪਾਈਆਂ ਔਰ ਘੱਟੋ ਘੱਟ 35 ਤੋਂ ਲੈ ਕੇ 25,000 ਬੰਦਾ ਜਿਹੜਾ ਉਹ ਸਾਨੂੰ ਵਾਪਸ ਕਰਨਾ ਪਿਆ, ਕਿਉਂਕਿ 5 ਵਜੇ ਵਾਪਸ ਵੋਟਾਂ ਬੰਦ ਕਰਨੀਆਂ ਪਈਆਂ। ਪੰਜਾਬ ਜਿਹੜਾ ਇਲੈਕਸ਼ਨ ਕਮਿਸ਼ਨ ਰੈਫਰੈਂਡਮ ਕਮਿਸ਼ਨ ਹੈ ਜਿਹੜਾ, ਉਹਨਾਂ ਨੇ ਕਿਹਾ ਕਿ ਐਗਜੈਕਟ 5 o'clock ਉਹਨਾਂ ਨੇ ਬੰਦ ਕੀਤਾ। ਸੋ ਉਹਦੇ ਵਿੱਚ ਪੁਲਿਸ ਵੀ ਸੀਗੀ, ਉਹਦੇ ਵਿੱਚ ਜਿਹੜੇ ਹਾਲ, ਅਸੀਂ ਚਾਹੁੰਦੇ ਸੀ 2 ਘੰਟੇ ਐਕਸਟੈਂਸ਼ਨ ਹੋ ਜਾਣ, ਪਰ ਜਿਹੜਾ ਕਾਨੂੰਨ ਆ ਉਹਨੂੰ ਅਸੀਂ ਵੀ ਨਹੀਂ ਤੋੜ ਸਕਦੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਹੀ 1-2 ਦਿਨਾਂ ਦੇ ਵਿੱਚ ਜਿਹੜਾ ਨਵਾਂ ਜਿਹੜੇ ਲੋਕ ਵਾਪਸ ਗਏ ਨੇ ਜਾਂ ਜਿਹੜੇ ਵੋਟ ਨਹੀਂ ਕਰ ਸਕੇ ਉਹ ਦੁਬਾਰਾ ਵੋਟ ਕਰ ਸਕਣਗੇ। ਸੋ ਅਸੀਂ ਤੁਹਾਨੂੰ ਉਹਦੇ ਵਿੱਚ ਜਲਦੀ ਤੋਂ ਜਲਦੀ ਇਨਫੋਰਮ ਕਰਾਂਗੇ ਜਦੋਂ ਵੀ ਹੋ ਸਕਿਆ। ਹਾਂਜੀ ਸੁਖਦੇਵ ਸਿੰਘ ਜੀ, ਤੁਸੀਂ ਨਾਲ ਹੋ ਜੀ। ਹੈਲੋ,
ਹੈਲੋ ਜੀ, ਸਭ ਤੋਂ ਪਹਿਲਾਂ 770 AM ਤੋਂ ਜਿੰਨੇ ਵੀ ਸਾਰੇ ਵੀਰ ਭੈਣ ਭਰਾ ਪੋਲਿਟਿਕਸ ਪੰਜਾਬ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਉਸ ਤੋਂ ਪਹਿਲਾਂ ਜੋ ਸਾਡੇ ਇੱਥੇ ਈਸਟ ਕੋਸਟ ਦੇ ਵਿੱਚ ਬੜਾ ਹੀ ਭਿਆਨਕ ਤੂਫਾਨ ਆਇਆ ਹੋਇਆ, ਕਈ ਘਰ ਬਾਰਿਸ਼ ਵੀ ਹੋ ਗਏ, ਉਹਨਾਂ ਲੋਕਾਂ ਲਈ ਵੀ ਆਪਾਂ ਅਰਦਾਸ ਕਰਦੇ ਹਾਂ, ਕਿਉਂਕਿ ਕੁਦਰਤ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਹੁੰਦਾ। ਜੋ ਕੁਝ ਵੀ ਹੋ ਰਿਹਾ ਜਿੱਥੇ ਜਿੱਥੇ ਵੀ ਆਪਾਂ ਅਰਦਾਸ ਹੀ ਕਰ ਸਕਦੇ ਹਾਂ, ਕਿਤੇ ਹੜ੍ਹ ਦੀ ਮਾਰ, ਕਿਤੇ ਸੋਕਾ, ਕਿਤੇ ਬੜੀ ਤੇਜ਼ ਹਵਾ ਹੈਗੀ ਤੇ ਬਹੁਤ ਜ਼ੋਰ ਦਾ ਮੀਂਹ, ਸੋ ਇਹ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਇਸ ਸਮੇਂ ਬਿਜਲੀ ਵੀ ਜਾ ਚੁੱਕੀ ਆ, 5 ਲੱਖ ਤੋਂ ਵੱਧ ਲੋਕਾਂ ਦੇ ਘਰਾਂ 'ਚ ਬਿਜਲੀ ਜਾ ਚੁੱਕੀ ਆ, ਅਤੇ ਬੜੀ ਤੇਜ਼ ਹਵਾ ਵਗੀ, ਹਨੇਰੀ, ਇਸਨੇ ਬੜਾ ਨੁਕਸਾਨ ਕੀਤਾ। ਆਪਾਂ ਉਹਨਾਂ ਸਾਰਿਆਂ ਦੀ ਸੇਫਟੀ ਲਈ ਵੀ ਅਰਦਾਸ ਕਰਦੇ ਹਾਂ। ਗੱਲ ਤੁਸੀਂ ਕਰ ਰਹੇ ਸੀ ਢਿੱਲੋਂ ਸਾਹਿਬ, ਜੋ ਪਿਛਲੇ ਐਤਵਾਰ ਨੌਰਥ ਅਮਰੀਕਾ ਦੇ ਵਿੱਚ ਨਹੀਂ ਪੂਰੇ ਵਿਸ਼ਵ ਭਰ ਦੇ ਵਿੱਚ ਜਿਹੜਾ ਇਤਿਹਾਸ ਸਿਰਜਿਆ ਗਿਆ, ਇਸ ਸਿਰਜੇ ਹੋਏ ਇਤਿਹਾਸ ਇਹ ਇੱਕ ਨਵਾਂ ਚਲੋ ਵੀ ਟ੍ਰੈਂਡ ਸੈੱਟ ਕੀਤਾ, ਵੱਡਾ ਟ੍ਰੈਂਡ ਸੈੱਟ ਕੀਤਾ, ਰੈਕਡ ਬ੍ਰੇਕ ਕੀਤਾ ਹੈ। ਸੋ ਜਿੱਥੇ 1,10,000 ਲੋਕਾਂ ਨੇ ਆਪਣਾ ਇਸ ਰੈਫਰੈਂਡਮ ਰਾਏ ਸ਼ੁਮਾਰੀ ਦੀ ਵੋਟਿੰਗ ਦੇ ਵਿੱਚ ਹਿੱਸਾ ਲਿਆ, ਲੋਕਾਂ ਦੇ ਅੰਦਰ ਆਜ਼ਾਦੀ ਦੀ ਤਰਫ, ਉਹ ਬਹੁਤ ਸਾਰੇ ਲੋਕ ਉੱਥੇ ਦੇਖਣ ਨੂੰ ਮਿਲੇ, ਜਿਹਨਾਂ ਬਾਰੇ ਆਪਾਂ ਕਹਿ ਲਓ ਵੀ ਅੰਦਾਜ਼ਾ ਵੀ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ 'ਚ ਲੋਕ ਬੀਹਰਾਂ ਘੱਟ ਕੇ ਪੰਜਾਬ ਦੀ ਆਜ਼ਾਦੀ ਦੇ ਮੋਹਰ ਲਾਉਣ ਲਈ ਪਹੁੰਚਣਗੇ। ਗੱਲਾਂ ਤਾਂ ਕਰਨੀਆਂ ਬੜੀਆਂ ਸੌਖੀਆਂ ਨੇ, ਅਤੇ ਜੇਕਰ ਅਸੀਂ ਉਸ ਦਿਨ ਦੀ ਗੱਲ ਕਰੀਏ, ਇਸ ਲਈ ਸਿੱਖ ਫਾਰ ਜਸਟਿਸ, ਸਾਰੇ ਉਹਨਾਂ ਦੇ ਵਲੰਟੀਅਰਸ ਅਤੇ ਸਮੁੱਚੀ ਸਿੱਖ ਸੰਗਤ, ਬ੍ਰੈਂਪਟਨ ਵਾਸੀ, ਗੁਰਦੁਆਰਾ ਕਮੇਟੀਆਂ, ਜਿਸ ਨੇ ਵੀ ਇਹਦੇ 'ਤੇ ਸ਼ਮੂਲੀਅਤ ਕੀਤੀ, ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਬਣਦਾ। ਕਿਉਂਕਿ ਕੀ ਤੁਸੀਂ ਭਾਰਤੀ ਕੰਟਰੋਲ ਜਾਂ ਇੰਡੀਅਨ ਆਕੂਪਾਈ ਜਾਂ ਇੰਡੀਅਨ ਐਡਮਿਨਿਸਟ੍ਰੇਟਿਡ ਜਿਹੜਾ ਪੰਜਾਬ ਆ ਉਸ ਨੂੰ ਆਜ਼ਾਦ, ਉਹਦੀ ਆਜ਼ਾਦੀ ਚਾਹੁੰਦੇ ਹੋ? ਯੈਸ ਜਾਂ ਨੋ? ਸਵਾਲ ਇੰਨਾ ਹੀ ਸੀ, ਯੈਸ ਫਾਰ ਫਰੀਡਮ ਔਰ ਨੋ? ਇਹ ਬੜਾ ਸੌਖਾ ਜਿਹਾ ਕੰਮ ਸੀ, ਪਰ ਜਿਸ ਤਰ੍ਹਾਂ ਕੌਮ ਦੇ ਵਿਰੋਧੀਆਂ ਵੱਲੋਂ ਸਟੇਟ ਦੇ ਨੈਰੇਟਿਵ ਦੇ ਰਾਹੀਂ ਸਟੇਟ ਦੀ ਬੋਲੀ ਬੋਲਣ ਵਾਲਿਆਂ ਵੱਲੋਂ ਇਹ ਪ੍ਰਚਾਰਿਆ ਗਿਆ ਸੀ, ਇਹ 10-20-50 ਬੰਦੇ ਨੇ, ਥੋੜੇ ਜਿਹੇ ਨੇ, ਹੁਣ ਤਾਂ ਭਾਈ ਹਜ਼ਾਰਾਂ ਦੀ ਗਿਣਤੀ ਚ ਨੇ। ਤੁਸੀਂ ਆਪ ਖੁਦ ਕਾਊਂਟ ਕਰ ਸਕਦੇ ਹੋ। ਇੱਕ ਮੈਂ 770 AM ਦੀ ਸਾਰੀ ਮੈਨੇਜਮੈਂਟ ਦੀ ਵਧਾਈ ਦੇਣੀ ਚਾਹੁੰਦਾ ਹੈ ਕਿ ਉਹਨਾਂ ਨੇ ਟਾਪ ਆਫ ਦਾ ਆਵਰ ਐਡ ਪਲੇ ਕੀਤੀ। ਵੱਖਰੀ ਗੱਲ ਹੈ ਕਿ ਇਸ ਸਟੇਸ਼ਨ ਤੇ ਹੋਰ ਵੀ ਬਹੁਤ ਸਾਰੇ ਸਟੇਸ਼ਨਾਂ ਤੇ ਜਿਹੜੇ ਪੰਜਾਬੀ ਦੇ ਪ੍ਰੋਗਰਾਮ ਆਉਂਦੇ ਨੇ, ਅਸੀਂ ਵੀ ਕਰਦੇ ਹਾਂ, ਉਹਨਾਂ ਵਿੱਚੋਂ ਬਹੁਤਿਆਂ ਨੇ ਪੰਜਾਬ ਦੇ ਹੱਕ ਵਿੱਚ ਖੜਨ ਦਾ ਚਲੋ ਹੌਸਲਾ ਨਹੀਂ ਕੀਤਾ। ਤਾਂ ਆਪਾਂ ਕਹਿੰਦੇ ਹਾਂ ਕਿ ਪੰਜਾਬ ਦੇ ਵਾਰਸ ਆ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਹਰ ਇੱਕ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਹਾਂ, ਤੁਸੀਂ ਵਿਰੋਧ ਵਿੱਚ ਬੜੀ ਖੁਸ਼ੀ ਨਾਲ ਵਿਰੋਧ ਵਿੱਚ ਰਹੋ, ਤੁਸੀਂ ਨੋ ਵਿੱਚ ਵੀ ਵੋਟ ਪਾ ਸਕਦੇ ਸੀ, ਹਾਂ ਵਿੱਚ ਵੀ ਵੋਟ ਪਾ ਸਕਦੇ ਹੋ। ਸੋ ਇਹ ਜਿਹੜੇ ਟ੍ਰੈਂਡ ਸੈੱਟ ਕਰ ਦਿੱਤਾ ਗਿਆ, ਹੁਣ ਆਪਾਂ ਬੇਨਤੀ ਕਰਦੇ ਹਾਂ, ਚਲੋ ਆਪਾਂ ਤਾਂ ਗੱਲਬਾਤ ਕਰਦੇ ਰਹਿੰਦੇ ਹਾਂ, ਜਿੰਨੇ ਵੀ ਕਾਲਰ ਨੇ ਤਕਰੀਬਨ 5:10 ਹੋ ਚੁੱਕੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਵਿਚਾਰ ਦੇ ਲਓ, ਤੁਸੀਂ ਕੀ ਦੇਖਿਆ, ਕੀ ਮਹਿਸੂਸ ਕੀਤਾ, ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ। ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਵੀ ਗੱਲ ਕੀਤੀ ਆ, 6-5 ਵੱਲੋਂ ਜਿਹੜਾ ਦੂਜੇ ਗੇੜ ਦਾ ਰੈਫਰੈਂਡਮ ਹੈ, ਉਹਦੀ ਪਲੇਸ ਅਤੇ ਡੇਟ ਕਿੱਥੇ ਹੋਣਾ ਤੇ ਕਦੋਂ ਹੋਣਾ, ਉਹ ਵੀ ਅਨਾਊਂਸ ਕੀਤੀ ਜਾਵੇਗੀ, ਕਿਉਂਕਿ ਹਜ਼ਾਰਾਂ ਦੀ ਗਿਣਤੀ ਚ ਲੋਕ ਵੋਟਾਂ ਨਹੀਂ ਪਾ ਸਕੇ। ਇਸ ਲਈ ਉਹਨਾਂ ਦੇ ਮਨਾਂ ਅੰਦਰ ਵੀ ਹੈ ਕਿ ਅਸੀਂ ਵੀ ਵੋਟ ਪਾਉਣ ਜਾਣਾ ਸੀ ਪਰ ਪਾ ਨਹੀਂ ਸਕੇ। ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਕਾਲ ਕਰਕੇ ਆਪੋ ਆਪਣੇ ਵਿਚਾਰ ਦਿਓ, ਆਪੋ ਆਪਣੇ ਵਿਚਾਰ ਦੇ ਕੇ ਦੱਸੋ, ਤੁਸੀਂ ਹੱਕ ਵਿੱਚੋ ਨਹੀਂ ਹੱਕ ਵਿੱਚੋ। ਇਹੀ ਆਜ਼ਾਦੀ ਦੀ ਗੱਲ ਹੁੰਦੀ ਹੈ, ਆਜ਼ਾਦੀ ਕੋਈ 1-way ਸਟ੍ਰੀਟ ਨਹੀਂ ਹੈ, ਆਜ਼ਾਦੀ 2-way ਸਟ੍ਰੀਟ ਹੈ, ਭਾਰਤੀ ਸੰਸਥਾ ਵੱਲੋਂ ਜਾਂ ਕਿਸੇ ਵੱਲੋਂ ਤਾਂ
ਵਧਾਈ ਦੇਣੀ ਚਾਹੁੰਦਾ ਆ। ਮੈਂ ਇਹਨਾਂ ਨੂੰ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦਾ ਆ ਕਿ ਜੋ ਭਾਈ ਸਾਹਿਬ ਜਸਵੰਤ ਸਿੰਘ ਖਾਲਸਾ ਸਾਹਿਬ ਨੇ ਆਪਣੀ ਪਹਿਲੀ ਸਪੀਚ ਦੇ ਵਿੱਚ ਇੱਕ ਦੀਪਕ ਦਾ ਉਦਾਹਰਣ ਦਿੱਤਾ ਸੀਗਾ, ਇਹ ਰੇਡੀਓ ਪ੍ਰੋਗਰਾਮ ਇੱਕ ਦੀਪਕ ਦੀ ਤਰ੍ਹਾਂ ਉਸ ਹਨੇਰੇ ਨੂੰ ਚੈਲੰਜ ਕਰਦਾ ਆ। ਤੇ ਉਹ ਜਦੋਂ ਉਹ ਕਿਉਂਕਿ ਉਸ ਦੀਪਕ ਨੇ ਇਸ ਰੈਫਰੈਂਡਮ ਦੀ ਰੋਸ਼ਨੀ ਇਹਨਾਂ ਸਾਰੇ ਸਾਡੇ ਭਰਾਵਾਂ ਦੇ ਘਰਾਂ ਤੱਕ ਪਹੁੰਚਾਈ, ਤੇ ਉਹ ਮੈਸੇਜ ਸਾਰਿਆਂ ਨੂੰ ਮਿਲਿਆ। ਦੂਜਾ ਮੇਰਾ ਮੈਸੇਜ ਆਪਣੇ ਆਪ ਜੀ ਨੂੰ ਆ ਜੀ, ਰੈਫਰੈਂਡਮ ਦੀ ਜਿੰਨੀ ਵੀ ਟੀਮ ਆ, ਤੇ ਜੋ ਅਸੀਂ ਉੱਥੇ ਦੇਖਿਆ ਉਹ ਇੱਕ ਤੁਸੀਂ ਐ ਕਹਿ ਸਕਦੇ ਹੋ ਕਿ ਇੱਕ ਗੁਰੂ ਸਾਹਿਬ ਦੀ ਕਰਾਮਾਤ ਉੱਥੇ ਜ਼ਾਹਰ ਹੋਈ ਜੀ। ਕਿਉਂਕਿ ਅਸੀਂ ਨਿੱਜੀ ਤੌਰ ਤੇ ਅਸੀਂ ਸੋਚਦੇ ਸੀਗੇ ਕਿ ਯਾਰ ਮੈਂ ਚਾਹੁੰਦਾ ਕਿ ਸਾਡੀ ਆਵਾਜ਼ ਬੁਲੰਦ ਹੋਵੇ, ਜੇ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਅਗਲੇ 100 ਸਵਾਲ ਕਰਦੇ ਸੀ, ਨਹੀਂ ਬਈ ਇਹ ਪੋਸੀਬਲ ਨਹੀਂ ਆ, ਇਹ ਨਹੀਂ ਹੋ ਸਕਦਾ, ਨਹੀਂ ਏਦਾਂ, ਯਾਨੀ ਕਿ ਨੈਗੇਟਿਵਿਟੀ ਬਹੁਤ ਜ਼ਿਆਦਾ ਆਉਂਦੀ ਸੀਗੀ। ਪਰ ਜੋ ਉੱਥੇ ਉਸ ਦਿਨ ਦੇਖਣ ਨੂੰ ਮਿਲਿਆ ਜੀ, ਉਹ ਮੈਨੂੰ ਇਹ ਜਾਪਦਾ ਆ ਕਿ ਜਿੱਦਾਂ ਉਹ ਜਿਹੜੇ ਬਾਹਰ ਪੁਲਿਸ ਵਾਲੇ ਵੀ ਖੜੇ ਸੀਗੇ, ਉਹ ਵੀ ਕਹਿੰਦੇ ਸੀਗੇ ਕਿ ਕੈਨੇਡਾ ਦੀਆਂ ਜਿਹੜੀਆਂ ਇੱਥੇ ਆਪਣੀਆਂ ਨਾਰਮਲ ਇਲੈਕਸ਼ਨਾਂ ਹੁੰਦੀਆਂ ਉਹ 1,00,000 ਤੋਂ ਕਦੀ ਵੱਧ ਵੋਟਾਂ ਨਹੀਂ ਪਈਆਂ, ਇਹ ਔਨ ਰੈਕਡ ਆ ਜੀ, ਪਰਸਨਲ ਵੋਟਾਂ ਪਈਆਂ। ਤੇ ਮੈਂ ਇੰਨੀ ਗੱਲ ਹੀ ਕਹਿਣੀ ਚਾਹੁੰਦਾ ਜੀ ਕਿ ਹੋਰ ਵੀ ਬਹੁਤ ਬਹੁਤ ਸਾਡੇ ਸਿੱਖ ਪਰਿਵਾਰ ਇਹੋ ਜਿਹੇ ਨੇ ਜਿਹੜੇ ਉਡੀਕਦੇ ਪਏ ਨੇ ਕਿ ਬਈ ਸਾਨੂੰ ਡੇਟ ਦਾ ਪਤਾ ਲੱਗੇ, ਨੈਕਸਟ ਡੇਟ ਕਦੋਂ ਆ। ਔਰ ਇਸ ਮੁਹਿੰਮ ਨੂੰ ਦੇਖ ਕੇ ਜੀ ਐ ਜਾਪਦਾ ਆ ਕਿ ਜਿਹੜੀ ਚੀਜ਼ ਨੂੰ ਸਿੱਖ ਕੌਮ ਦੇਖਣਾ ਚਾਹੁੰਦੀ ਸੀਗੀ, ਜਦੋਂ ਉੱਥੇ 85 ਦੀ ਬਜ਼ੁਰਗ ਬੀਬੀਆਂ ਨੇ ਆ ਕੇ ਵੋਟਾਂ ਪਾਈਆਂ, ਹਦਰੰਗ ਹੋਏ, ਜਿਹਨਾਂ ਨੂੰ ਜਿਹੜੇ ਤੁਰ ਨਹੀਂ ਸਕਦੇ, ਉਹਨਾਂ ਨੂੰ ਦੇਖ ਕੇ ਪਤਾ ਲੱਗਦਾ ਆ ਕਿ ਨਹੀਂ ਬਈ ਉਹ ਨੈਗੇਟਿਵਿਟੀ ਜਿਹੜੇ ਸੋਸ਼ਲ ਮੀਡੀਆ ਜਾਂ ਜਿਹੜੇ ਬੜੇ ਬੜੇ ਜਿਹੜੇ ਮੀਡੀਆ ਵਾਲੇ ਲੋਕ ਪ੍ਰਚਾਰ ਕਰਦੇ ਨੇ ਸਿੱਖਾਂ ਦੇ ਮਜ਼ਾਕ ਉਡਾ ਕੇ, ਉਹ ਪਤਾ ਲੱਗਦਾ ਨਹੀਂ ਬਈ ਉਹ ਚੀਜ਼ ਨਾ ਕਦੀ ਮੁੱਕ ਸਕਦੀ ਆ ਤੇ ਨਾ ਹੀ ਉਹ ਕਦੀ ਮੁੱਕਣੀ ਆ। ਤੇ ਮੈਂ ਵੀਰ ਜੀ ਇੰਨੀ ਗੱਲ ਹੀ ਕਹਿਣੀ ਚਾਹੁੰਦਾ ਆ ਕਿ ਤੁਸੀਂ ਜਿਹੜੀ ਅਗਲੀ ਡੇਟ ਆ ਉਹ ਡਿਲੇ ਨਾ ਕਰਿਓ, ਜਾਂ ਜਿੱਦਾਂ ਤੁਹਾਨੂੰ ਠੀਕ ਲੱਗਦਾ, ਮੇਰੇ ਆਪਣੇ ਵਿਚਾਰ ਨੇ। ਤੇ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਬਹੁਤ ਉਤਸ਼ਾਹ ਦੇ ਨਾਲ ਉਡੀਕਦੀਆਂ ਪਈਆਂ ਨੇ, ਤੇ ਮੈਨੂੰ ਜੋ ਜਿੱਦਾਂ ਆਪਣੇ ਹਰ ਇੱਕ ਦੇ ਨਿੱਜੀ ਵਿਚਾਰ ਨੇ, ਮੈਨੂੰ ਇਹ ਜਾਪਦਾ ਹੈ ਕਿ ਸਿੱਖਾਂ ਦਾ ਜਿਹੜਾ ਫਿਊਚਰ ਜਿਹੜਾ ਅੱਗੇ ਬ੍ਰਾਈਟ ਆ ਜੀ।
ਓਕੇ, ਥੈਂਕ ਯੂ ਜੀ ਤੁਹਾਡਾ ਕਾਲ ਕਰਨ ਲਈ। ਨੈਕਸਟ ਕਾਲਰ ਜੀ। ਹੈਲੋ
ਹੈਲੋ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੁੰਦੇ ਆ ਤੁਸੀਂ? ਜਿਹੜਾ ਰੈਫਰੈਂਡਮ ਹੋਇਆ ਲਾਸਟ ਸੰਡੇ 18 ਸਪਤੰਬਰ ਨੂੰ, ਤੁਸੀਂ ਚਾਹੇ ਇੱਥੇ ਦੇ ਬੋਲਨੇ ਆ, ਚਾਹੇ ਉੱਥੇ ਦੇ ਬੋਲਨੇ ਆ, ਚਾਹੇ ਜਿੱਥੇ ਦੇ ਵੀ ਬੋਲਨੇ ਆ, ਤੁਸੀਂ ਚਾਹੇ ਇੰਗਲਿਸ਼ 'ਚ ਕਹਿਣਾ ਚਾਹੁੰਦੇ, ਚਾਹੇ ਪੰਜਾਬੀ 'ਚ ਕਹਿਣਾ ਚਾਹੁੰਦੇ, ਜਿਸ ਤੋਂ ਵੀ ਤੁਸੀਂ ਕੰਫਰਟੇਬਲ ਆ, ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀਰ ਜੀ? ਹਾਂਜੀ
ਹਾਂਜੀ, ਬਸ ਆਈ ਜਸਟ ਵਾਂਟਡ ਟੂ ਸੇ ਕਿ ਮੈਂ ਇੱਥੇ ਦਾ ਆ ਤੇ ਸਾਡੇ ਸਾਰੇ ਇੰਨੇ ਮੈਂ ਆਪਣੇ ਫਰੈਂਡਾਂ ਨੂੰ ਵੀ ਇਕੱਠੇ ਕਰਕੇ ਆਪਾਂ ਉੱਥੇ ਗਏ ਸੀਗੇ ਵੋਟ ਪਾਉਣ ਨੂੰ, ਤੇ ਬਹੁਤ ਇੱਕ ਇੰਸਪੀਰੇਸ਼ਨਲ ਚੀਜ਼ ਸੀ। ਅਸੀਂ ਇੰਨਾ ਦੇਖਿਆ ਕਿ ਸਾਡੀ ਸਾਰੀ ਕਮਿਊਨਿਟੀ ਇੱਕ ਚੀਜ਼ 'ਤੇ ਇਕੱਠੀ ਹੋਈ ਆ, ਅਤੇ ਜਿੱਦਾਂ ਇੱਦਾਂ ਲੱਗਦਾ ਸੀ ਕਿ ਜਿੱਦਾਂ ਅਸੀਂ ਇੰਨੀ ਵੇਟ ਘੰਟੇ ਘੰਟੇ ਲਾਈਨ ਦੇ ਵਿੱਚ ਵੇਟ ਕੀਤੀ, ਪਰ ਫਿਰ ਵੀ ਅਸੀਂ ਜਿੱਦਾਂ ਮੈਂ ਬਹੁਤ ਪ੍ਰਾਊਡ ਹਾਂ ਸਾਡੀ ਕਮਿਊਨਿਟੀ 'ਤੇ ਵੀ ਕਿ ਅਸੀਂ ਇਕੱਠੇ ਹੋ ਕੇ ਇਸ ਚੀਜ਼ ਨੂੰ ਸਪੋਰਟ ਦਿੱਤੀ, ਡਿਸਪਾਈਟ ਜੋ ਲੋਕ ਕਹਿੰਦੇ ਆ ਕਿ ਕੋਈ ਖਾਲਿਸਤਾਨ ਚਾਹੁੰਦਾ ਹੀ ਨਹੀਂ, ਬਸ ਕਈ ਲੋਕ ਬੋਲਦੇ ਆ ਕਿ ਸਾਨੂੰ ਖਾਲਿਸਤਾਨ ਚਾਹੀਦਾ ਆ, ਪਰ ਅੱਜ ਫਿਰ ਪਤਾ ਲੱਗ ਗਿਆ 18 ਤਰੀਕ ਨੂੰ ਹੁਣ ਜਿਹੜੀ ਵੋਟਾਂ ਪਈਆਂ ਕਿ ਕਿੰਨੇ ਕੁ ਲੋਕ ਖਾਲਿਸਤਾਨ ਚਾਹੁੰਦੇ ਆ, ਤੇ ਉਸ ਚੀਜ਼ ਨੂੰ ਦੇਖ ਕੇ ਮੈਂ ਬਹੁਤ ਪ੍ਰਾਊਡ ਹੋਇਆ, ਮੇਰੇ ਵਿੱਚ ਇੰਸਪੀਰੇਸ਼ਨ ਵੀ ਜਿੱਦਾਂ ਇੱਕ ਪੈਦਾ ਹੋਈ, ਤੇ ਜੇ ਕੋਈ ਅੱਗੇ ਵੀ ਕੋਈ ਪ੍ਰੋਗਰਾਮ ਹੈ ਆਪਾਂ ਪੂਰਾ ਸਪੋਰਟ ਦੇਵਾਂਗੇ।
ਤੁਸੀਂ ਕੀ ਕਹਿਣਾ ਚਾਹੁੰਦੇ ਵੀ ਜਿਹੜਾ ਸਿੱਖਾਂ ਦੇ ਲਈ ਉਹਨਾਂ ਦਾ ਕੋਈ ਹੋਮਲੈਂਡ ਜਾਂ ਉਹਨਾਂ ਦਾ ਕੋਈ ਕੰਟਰੀ ਇਹ ਹੋਣਾ ਚਾਹੀਦਾ, ਜਾਂ ਤੁਹਾਡਾ ਇਹਦੇ 'ਚ ਕੀ ਵਿਊ ਆ ਜੀ?
ਡੈਫੀਨੇਟਲੀ ਹੋਣਾ ਚਾਹੀਦਾ ਆ, ਜਿਹੜੇ ਸਿੱਖ ਆ ਉਹ ਆਲਵੇਸ ਸੋਵਰਨ ਰਹੇ ਆ, ਤੇ ਆ ਮਹਾਰਾਜ ਰਣਜੀਤ ਸਿੰਘ ਆਪਾਂ ਦੇਖ ਸਕਦੇ ਹਾਂ ਖਾਲਸਾ ਦਾ ਸਕਸੈਸਫੁਲ ਕਿੰਨਾ ਸੀ, ਤੇ ਜਿਹੜਾ ਸਿੱਖ ਆ ਉਹਨਾਂ ਨਾਲ ਹੁਣ ਧੱਕਾ ਵੀ ਕਿੰਨਾ ਹੁੰਦਾ ਆ ਤੇ ਸਾਡੇ ਨਾਲ ਹੁੰਦਾ ਆ ਰਿਹਾ ਆ, ਤੇ ਇਹਦੀ ਬਸ ਇੱਕ ਸਲੂਸ਼ਨ ਆ, ਇੰਸਟੈਡ ਆਫ ਅਸੀਂ ਨਿੱਕੀ ਨਿੱਕੀ ਪ੍ਰੋਬਲਮਸ ਬਦਲੇ ਲੜੀਏ, ਅਸੀਂ ਜਿਹੜੀ ਵੱਡੀ ਪ੍ਰੋਬਲਮ ਆ ਉਹਦਾ ਵੱਡਾ ਸਲੂਸ਼ਨ ਜਿਹੜਾ ਓਨਲੀ ਸਲੂਸ਼ਨ ਅਸੀਂ ਕਹਿ ਸਕਦੇ ਹਾਂ ਉਹ ਖਾਲਿਸਤਾਨ ਆ।
ਠੀਕ ਹੈ, ਥੈਂਕ ਯੂ ਫੋਰ, ਹਾਂਜੀ ਹਾਂਜੀ,
ਸਿੱਖ ਹੋਮਲੈਂਡ ਮਸਟ ਆ।
ਠੀਕ ਹੈ ਜੀ, ਥੈਂਕ ਯੂ ਫੋਰ ਯੂਰ ਕਾਲ, ਅਸੀਂ ਨੈਕਸਟ ਕਾਲ ਤੇ ਜਾਂਦੇ ਹਾਂ ਜੀ। ਹਾਂਜੀ
ਹੈਲੋ,
ਹਾਂਜੀ ਵਾਹਿਗੁਰੂ ਜੀ ਕੀ ਫਤਿਹ ਜੀ, ਕੀ ਕਹਿਣਾ ਚਾਹੁੰਦੇ ਸਰਦਾਰ ਸਾਹਿਬ ਤੁਸੀਂ?
ਅਸੀਂ ਜੀ ਗੱਲ ਇਹ ਆ ਵੀ ਜਿਹੜੀ ਆਪਾਂ ਮਿਹਨਤ ਕੀਤੀ ਜਨਤਾ ਨੇ, ਆਪਾਂ ਸਾਰਿਆਂ ਨੇ, ਉਹ ਆਪਾਂ ਨੂੰ ਫੁੱਲ ਚੜ੍ਹਦੇ ਉਹਦੇ ਤੇ ਜਨਤਾ ਨੇ, ਇੰਨੀ ਐਨਰਜੀ ਮਿਲੀ ਆ ਲੋਕਾਂ ਨੂੰ, ਪਬਲਿਕ ਨੂੰ, ਪੰਜਾਬੀਆਂ ਨੂੰ ਇੰਨੀ ਐਨਰਜੀ ਮਿਲੀ ਆ, ਇੰਨੀ ਐਨਰਜੀ ਕਦੇ ਨੀ ਦੇਖੀ ਗਈ, ਕਿਉਂਕਿ ਇੰਨੀ ਐਨਰਜੀ ਆ ਹੁਣ ਵੀ ਉਹ ਲੋਕ ਫੋਨ ਤੇ ਫੋਨ ਕਰਦੇ ਆ ਵੀ ਕਦੋਂ ਸਾਨੂੰ ਦੁਬਾਰਾ ਵੋਟ ਪਊ, ਸਾਡੀ ਵੋਟ ਕਦੋਂ ਪਊ, ਅਸੀਂ ਰਹਿ ਗਏ ਫਲਾਣਾ ਠੀਕ ਬਹੁਤ ਜ਼ਿਆਦੇ। ਤੋ ਦੇਖੋ ਇੰਡੀਅਨ ਮੀਡੀਆ ਹੁਣ ਸਾਰਾ ਨੰਗਾ ਹੋ ਰਿਹਾ, ਤੁਹਾਡੇ ਸਾਹਮਣੇ ਆ ਰਿਹਾ ਸਾਰਾ ਕੁਛ, ਜਿਹੜੇ ਇੱਥੇ ਆਪਣੇ ਦੇਸੀ ਮੀਡੀਆ ਇੱਥੇ ਪਤਾ ਲੱਗਦਾ, ਜਿਹੜੀ ਪਹਿਲੀ RCMP ਨੇ ਕਿਹਾ ਸੀ ਵੀ ਇੰਨੇ $10,000 US ਦਿੰਦੇ ਆ, 1985 ਦੀ ਗੱਲ ਆ ਉਸ ਤੋਂ ਪਹਿਲਾਂ, ਹੁਣ ਪਤਾ ਨੀ ਕਿੰਨਾ ਪੈਸਾ ਦੇ ਕੇ ਲਾ ਰਹੇ ਆ ਇਹ, ਵੀ ਸਾਡੇ ਵਾਲਾ ਬੋਲਣਾ ਨੀ, 24 ਘੰਟੇ ਬੋਲੇ ਨੀ, ਹੁਣ ਇੰਡੀਆ ਤੋਂ ਜਾ ਕੇ ਚੀਕਾਂ ਪਈਆਂ, ਦੱਸੋ ਤੁਸੀਂ ਇੱਥੇ ਕੀ ਹੋ ਰਿਹਾ, ਉਹਨਾਂ ਦਾ ਫੋਰਨ ਮਿਨਿਸਟਰ ਕਹਿ ਰਿਹਾ ਜੀ ਆਪਦੀ ਰੈਸਕ ਤੇ ਜਾਓ ਜੀ, ਉੱਥੇ ਐਂ ਹੋ ਜੂਗਾ ਜੀ, ਐਂ ਹੋ ਜੂ, ਕੈਨੇਡਾ ਵਰਗਾ ਕੰਟਰੀ ਇਹ ਇੰਡੀਆ ਵਰਗਾ ਕੰਟਰੀ ਆ, ਇਹਦਾ ਇਹੋ ਜਿਹਾ ਕੰਟਰੀ ਤਾਂ ਬਹੁਤ ਔਖਾ ਇੰਡੀਆ ਨੂੰ, ਜੇ ਉਹਦੇ ਨੇੜੇ ਵੀ ਨੀ ਜਾ ਸਕਦੇ ਉਹ, ਉਹਦਾ ਤਾਂ ਲਾਡ ਆਰਡਰੀ ਹੈ ਨੀ, ਉਹਨਾਂ ਦਾ ਸਿਸਟਮ ਹੀ ਖਰਾਬ ਆ। ਜਿਹੜਾ ਇਹ ਆਪਣਾ ਰੈਫਰੈਂਡਮ ਹੋਇਆ ਇਹ 100% ਸਹੀ ਲਾਈਨ ਤੇ ਆਪਾਂ ਸਹੀ, ਆਪਾਂ ਨੂੰ ਕੰਟਰੀ ਚਾਹੀਦਾ, ਵਰਨਾ ਜੇ ਤੁਹਾਡਾ ਕੰਟਰੀ ਹੈ ਨੀ, ਤੁਹਾਡੇ ਬੈਕਅਪ ਨਹੀਂ ਹੈਗੀ, ਇੰਡੀਆ ਸਿੱਖਾਂ ਦੀ ਬੈਕਅਪ ਹੈ ਨੀ ਗੀ ਬਿਲਕੁਲ ਹੀ, ਤੇ ਨਹੀਂ ਤਾਂ ਕੁੱਟ ਪੈਂਦੀ ਰਹਿਣੀ ਆ ਤੁਹਾਡੇ। ਕਈ ਬੰਦੇ ਮੈਨੂੰ ਕਹਿੰਦੇ ਆ ਬਈ ਜੀ ਦੇਖੋ ਜੀ ਇਹ ਤਾਂ ਕੰਟਰੀ ਜੀ ਸਾਰਿਆਂ ਦਾ ਸਾਂਝਾ ਜੀ, ਇੱਥੇ ਤਾਂ ਕੋਈ ਨੀ, ਪਾਕਿਸਤਾਨ ਵੀ ਇਹਨਾਂ ਨੂੰ ਪੁੱਛੋ ਤੁਹਾਡਾ ਹੀ ਸੀ, ਅਗਲਿਆਂ ਨੇ 1947 ਦੇ ਨਾਲੇ ਦਾ ਬੰਦੇ ਮਰਵਾਲੇ ਨਾਲੇ ਛਡਾ ਕੇ ਅਗਲਿਆਂ ਨੇ ਭੇਜਤੀ ਬਣੀਆਂ ਬਣੀਆਂ ਹਵੇਲੀਆਂ। ਮਿੱਤਰੋ ਜੇ ਤੁਹਾਡਾ ਕੰਟਰੀ ਬਣੂਗਾ ਤੁਹਾਡਾ ਆਪਦਾ ਖਾਲ।
ਹਾਂਜੀ, ਯੁਗਾਂਡਾ ਤੋਂ ਵੀ ਇਦਾਂ ਹੀ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ ਆਪਣੇ ਭਾਜੀ ਜਿਹੜਾ ਯੁਗਾਂਡਾ ਤੋਂ ਵੀ ਇਸੇ ਤਰ੍ਹਾਂ ਦੇ ਨਾਲ ਰਾਤੋਂ ਰਾਤ
ਯੁਗਾਂਡਾ ਤੋਂ, ਹਾਂ ਯੁਗਾਂਡਾ ਤੋਂ ਕੱਢੇ ਗਏ, ਉਦੋਂ ਇੰਡੀਆ ਵਾਲਿਆਂ ਨੇ ਸਿੱਖ ਨੀ ਸਾਂਭੇ, ਹਿੰਦੂ ਆਪਦੇ ਸਾਂਭਲੇ ਸੀ, ਸਿੱਖ ਬਾਹਰ ਕੈਨੇਡਾ ਕੰਟਰੀ ਹੋਰ ਭੱਜ ਕੇ ਆਏ ਸੀ, ਉਦੋਂ ਸਾਡੇ ਹੁੰਦਿਆਂ ਮੁੰਡੇ ਸਾਰੇ ਲੋਕ ਆਏ ਇੱਥੇ, ਕਿਉਂਕਿ ਇਹ ਇੱਕ ਕੰਟਰੀ ਤੋਂ ਨੀ ਹੈ, ਤੁਹਾਡੀ ਬੈਕ ਤੇ ਚਾਹੀਦਾ ਸਾਰੇ, ਭਾਵੇਂ 5 ਕਿੱਲਿਆਂ 'ਚ ਹੋਵੇ ਤੁਹਾਡਾ ਕੰਟਰੀ ਚਾਹੀਦਾ। ਜੂਆਂ ਨਾਲ ਵੀ ਕੁੱਟ ਪੈਂਦੀ ਰਹੀ ਸੀ, ਹੁਣ ਜੂ ਆਰਾਮ ਨਾਲ ਬੈਠੇ ਸਾਰੀ ਦੁਨੀਆਂ ਤੇ। ਤੇ ਦੂਜੀ ਗੱਲ ਇਹ ਆ ਵੀ ਜਿਹੜੇ ਸਿੱਖ ਕਹਿੰਦੇ ਆ ਨਾ ਬਈ ਉਹ ਜੀ ਸਾਡੇ ਤਾਂ ਅਸੀਂ ਬਹੁਤ ਥੋੜੇ ਆ, ਸਾਡੇ ਥੋੜੇ ਆ, ਆਪਾਂ ਜੂਸ ਕਮਿਊਨਿਟੀ ਨਾਲੋਂ ਬਹੁਤ ਜ਼ਿਆਦਾ ਆ। ਮੈਂ ਇੱਕ ਵਿਆਹ ਤੇ ਗਿਆ ਸੀ ਮੋਂਟਰੀਅਲ ਰੈਫਰੈਂਡਮ ਵਾਲੇ ਤੋਂ ਪਹਿਲਾਂ, ਤੁਹਾਨੂੰ ਪਤਾ ਮੇਰਾ ਖਿਆਲ ਆ 50 ਕੁੜੀਆਂ ਮੁੰਡੇ ਡਾਕਟਰ ਹੀ ਸੀ,
ਹਾਂਜੀ,
ਤੋਂ ਵਿਆਹ ਤੇ ਆਏ, ਤੇ ਤੁਸੀਂ ਮੈਨੂੰ ਦੱਸੋ ਅਸੀਂ ਘੱਟ ਕਿੱਥੋਂ ਆ, ਅਸੀਂ ਬਹੁਤ ਗਾਂਹ ਨਿਕਲ ਗਏ ਆ ਵਾਇਆ, ਆਪਾਂ ਗੱਲ ਹੀ ਛੱਡ ਦੋ, ਆਪਾਂ ਨੂੰ ਬਣਾਉਣੇ ਕੰਟਰੀ ਤੋਂ ਬਿਨਾਂ ਗੁਜ਼ਾਰਾ ਨੀ ਜੀ। ਹੁਣ ਹੌਸਲੇ ਲੋਕਾਂ 'ਚ ਹੈਗੇ ਆ, ਲੋਕ ਐਂ ਪਾਉਣਗੇ ਐਨਰਜੀ ਉਹਨਾਂ ਨੂੰ ਮਿਲ ਗਈ ਜੀ, ਬੈਟਰੀ ਚਾਰਜ ਹੋ ਗਈ ਲੋਕਾਂ ਦੀ, ਔਰ ਵੋਟਾਂ ਅਗਲੀਆਂ ਦੇਖੋ ਕਿੰਨੀਆਂ ਪੈਂਦੀਆਂ। ਜਦ ਬਾਬੇ ਜੈਗ ਨੇ ਮੈਨੂੰ ਕਿਹਾ ਸੀ ਕਿ ਮੇਰੇ ਭੰਨੋਗੇ ਰਿਕਾਰਡ, ਮੈਂ ਉਹਨਾਂ ਨੂੰ ਕਿਹਾ ਸੀ ਵੀ ਰਿਕਾਰਡ ਤੋਂ ਵੀ ਦੇਖਦੇ ਜਾਇਓ ਕਰਾਂ, ਆਪਾਂ ਤੋੜਾਂਗੇ ਰਿਕਾਰਡ ਆਪਣੇ ਟੋਰਾਂਟੋ ਵਾਲੇ,
ਬਿਲਕੁਲ ਜੀ, ਤੋੜਤੇ ਰਿਕਾਰਡ ਤੁਸੀਂ,
ਤੋੜਤੇ ਰਿਕਾਰਡ ਜੀ। ਹੁਣ ਚੀਕਾਂ ਉਹਨਾਂ ਦੀਆਂ ਨਿਕਲਦੀਆਂ ਦੇਖੋ, ਲੋਕ ਕਹਿੰਦੇ ਆ ਜੀ ਨਹੀਂ ਜੀ ਕੁਛ ਨੀ ਹੁੰਦਾ, ਉਹਨਾਂ ਨੂੰ ਦੇਖੋ ਵੀ ਚੀਕਦੇ ਕਿਵੇਂ ਆ, ਜਿਹਨੂੰ ਤਕਲੀਫ ਆ ਉਹਦੇ ਬਾਰੇ ਦੇਖੋ ਤੁਸੀਂ,
ਉੱਥੋਂ ਪਤਾ ਲੱਗਦਾ,
ਹਾਂ ਉੱਥੋਂ ਪਤਾ ਲੱਗਦਾ ਵੀ ਕੀ ਹੋ ਰਿਹਾ। ਸੋ ਇਸ ਕਰਕੇ ਵਰਲਡ ਵਾਈਡ ਪਤਾ ਲੱਗ ਗਿਆ ਵੀਰ ਜੀ ਡੋਂਟ ਬੀ ਵਰੀ, ਆਪਾਂ ਬਣਾ ਲੈਣਾ ਆਪਣਾ ਕੰਟਰੀ, ਬਣਨਾ ਹੀ ਬਣਨਾ, ਇਹ ਭੁਲੇਖਾ ਕੱਢਦੇ ਨਹੀਂ ਬਣਨਾ, ਨੈਕਸਟ ਜਿਹੜਾ ਸਿਸਟਮ ਆ ਉਹਦੇ ਚ ਪੈ ਗਿਆ ਜੀ ਸਿੱਖਾਂ ਦਾ ਨਾਂ, ਬਣਨਾ ਹੀ ਬਣਨਾ ਆਪਣਾ। ਓਕੇ ਵਾਹਿਗੁਰੂ ਜੀ ਕਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ।
ਅਗਲਾ ਨੈਕਸਟ ਕਾਲਰ ਜੀ, ਹਾਂਜੀ ਤੁਹਾਡਾ ਸਵਾਗਤ ਹੈ ਜੀ ਰੇਡੀਓ ਪ੍ਰੋਗਰਾਮ ਪੋਲਿਟਿਕਸ ਪੰਜਾਬ 77 AM ਤੋਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ।
ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਕੀ ਕਹਿਣਾ ਚਾਹੁੰਦੇ ਭਾਜੀ ਤੁਸੀਂ?
ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਗੁਰੂ ਸਾਹਿਬ ਜੀ ਦਾ, ਕੋਟਾਂ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਉਤਸ਼ਾਹ ਬਖਸ਼ਿਆ ਇਹਦੇ ਚ ਪਾਰਟੀਸਪੇਟ ਕਰਨ ਲਈ।
ਬਿਲਕੁਲ।
ਸੋ ਜਿਹੜਾ ਇਹਦੇ ਚ ਸਮਝਣ ਦੀ ਲੋੜ ਇਹ ਹੈ ਕਿ ਜਿਹੜੀ ਸਾਡੇ ਦੁਸ਼ਮਣ ਨੂੰ ਸਮਝ ਨਹੀਂ ਆ ਰਹੀ ਕਿ ਜਿਹੜੀ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਕਲਾ ਹੈ ਨਾ, ਉਹ ਦੁਨੀਆਦਾਰੀ ਦੇ ਜਿਹੜੇ ਕਿਆਫੇ ਨੇ ਜਾਂ ਅੰਦਾਜ਼ੇ ਨੇ ਉਹਨਾਂ ਤੋਂ ਬਹੁਤ ਵੱਡੀ ਹੈ। ਸਾਡਾ ਦੁਸ਼ਮਣ ਇੱਦਾਂ ਹੀ ਸਮਝਦਾ ਕਿ ਅਸੀਂ ਇਹਨਾਂ ਨੂੰ ਮਾਰ ਲੈਣਾ ਤੇ ਗੱਲਬਾਤ ਮੁੱਕ ਗਈ, ਤੇ ਦਹਿਸ਼ਤ ਇੱਕ ਵਾਰੀ ਇਹਨਾਂ ਦੀ ਨੌਜਵਾਨੀ ਖਤਮ ਕਰ ਦਿੱਤੀ, ਦਸਾਂ ਸਾਲਾਂ ਬਾਅਦ ਫੇਰ ਖਤਮ ਕਰ ਦਿੱਤੀ। ਪਰ ਦੁਸ਼ਮਣ ਇਸ ਗੱਲ ਤੋਂ ਅਵੇਸਲਾ ਹੈ ਕਿ ਜਿਹੜੀ ਗੁਰੂ ਸਾਹਿਬ ਦੀ ਕਲਾ ਹੈ ਨਾ, ਉਹ ਬੜੀ ਮਤਲਬ ਵਿਸ਼ੇਸ਼ ਔਰ ਬਹੁਤ ਹੀ ਮਤਲਬ ਉਹਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ, ਬੰਦੇ ਦੀ ਮੱਤ ਬਹੁਤ ਛੋਟੀ ਹੈ। ਸੋ ਉੱਥੇ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਦੇ ਵਿੱਚ ਇੱਕ ਬੱਚੀ ਦੀ ਇੰਟਰਵਿਊ ਸੀ ਮੈਂ ਸੁਣ ਰਿਹਾ, ਉਹਦੇ ਚ ਉਹ ਬੱਚੀ ਨੂੰ ਪੁੱਛਦਾ ਪੱਤਰਕਾਰ ਕਿ ਤੁਸੀਂ ਕਿਉਂ ਆਏ ਹੋ ਬੇਟਾ, ਤੁਸੀਂ ਤਾਂ ਇੱਥੇ ਹੀ ਜੰਮੇ ਹੋ ਅੱਜ ਦਾ ਹੁਣੇ ਤੁਸੀਂ ਵੀ ਆਪਣੇ ਲਈ ਕਾਲ। ਤੇ ਉਹ ਬੱਚੀ ਕਹਿੰਦੀ ਕਿ ਸਾਡੇ ਬਲੱਡ ਦੇ ਵਿੱਚ ਹੈ ਇਹ, ਅਸੀਂ ਤਾਂ ਆਏ ਹਾਂ। ਸੋ ਜਿਹੜਾ ਬਲੱਡ ਦੇ ਵਿੱਚ ਚੀਜ਼ ਹੋਵੇ ਨਾ, ਉਹਨੂੰ ਕੋਈ ਮਾਰ ਕੇ ਕਤਲ ਕਰਕੇ ਜਾਂ ਸਪਰੈਸ ਕਰਕੇ ਨਹੀਂ ਦਵਾ ਸਕਦਾ। ਸੋ ਜਿਹੜੀਆਂ ਸੰਗਤਾਂ ਸੀ ਉਹ ਬਹੁਤ ਲੰਬੇ ਸਮੇਂ ਤੋਂ ਇਹ ਤਸ਼ੱਦਦ ਚੱਲ ਰਹੀਆਂ ਸੀ, ਤੇ ਇੱਕ ਪਲੇਟਫਾਰਮ ਮਿਲਿਆ ਜਿੱਥੇ ਕੌਮ ਨੂੰ ਹੁਣ ਆਪਣੀ ਵੋਇਸ ਜਿਹੜੀ ਆ ਦੱਸਣ ਦਾ ਕਿ ਅਸੀਂ ਕੀ ਚਾਹੁੰਦੇ ਹਾਂ, ਸਾਡੇ ਅੰਦਰ ਕੀ ਪਿਆ ਡਰ। ਹਾਲਾਂਕਿ ਬਹੁਤ ਪ੍ਰਾਪੇਗੰਡਾ ਡਰਾਉਣ ਦਾ, ਜਾਣੀ ਜਿਹੜਾ ਇੱਥੇ ਉਹਨਾਂ ਦਾ ਮਤਲਬ ਸੋ ਕਾਲਡ ਮੀਡੀਆ ਵੀ ਜੇ ਮੈਂ ਕਹਾਂ, ਜਿਹੜਾ ਲੋਕਾਂ ਨੂੰ ਡਰਾਉਣ ਦੇ ਲਈ ਬੜੇ ਲੰਬੇ ਸਮੇਂ ਤੋਂ ਇੱਕ ਤਰੀਕੇ ਦੇ ਨਾਲ ਯੋਜਨਾ ਵੱਧ ਤਰੀਕੇ ਦੇ ਨਾਲ ਲੋਕਾਂ ਦੇ ਸਾਈਕੀ ਦੇ ਵਿੱਚ ਡਰ ਪਾ ਰਿਹਾ ਹੈ, ਲੇਕਿਨ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਉਹ ਸਾਰਾ ਹੀ ਡਰ ਜਿਹੜਾ ਹੈ ਉਹ ਸੰਗਤਾਂ ਨੇ ਲਾਹ ਕੇ ਪਰੇ ਸੁੱਟ ਦਿੱਤਾ, ਤੇ ਆਪਣੀ ਕੌਮ ਦੇ ਲਈ ਸੰਗਤ ਖੜੀ ਹੋਈ ਹੈ। ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। ਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੁਣ ਦੇਖੋ ਫਰਸਟ੍ਰੇਸ਼ਨ ਜਿਹੜੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ। ਪਹਿਲਾਂ ਵੀ ਜਿਸਲੇ ਆਪਣੀ ਆਵਾਜ਼ ਜਾਂ ਜਦੋਂ ਕੌਮ ਨੇ ਇਹ ਗੱਲ ਮੰਗੀ ਸੀ ਕਿ ਜਿਹੜੇ ਸਾਡੇ ਪੁਰਖਿਆਂ ਨਾਲ ਤੁਸੀਂ ਵਾਅਦੇ ਕੀਤੇ ਸੀ ਉਹਨਾਂ ਨੂੰ ਫਿਲ ਕਰੋ, ਤੁਸੀਂ ਜਿਹੜੀਆਂ ਸਾਡੇ ਬੇਅਦਬੀਆਂ ਕਰ ਰਹੇ ਹੋ, ਸਿੰਘਾਂ ਨੂੰ ਤੁਸੀਂ ਕਤਲ ਕਰ ਰਹੇ ਹੋ, ਜੇ 78 ਦੀ ਜਾਂ 84 ਵਾਲੀ ਸਾਰੀ ਜਿਹੜੀ ਮੂਵਮੈਂਟ ਆ ਉਹਦੀ ਗੱਲ ਕਰੀਏ ਤਾਂ ਉਸਲੇ ਸਿੰਘਾਂ ਨੇ ਇਹੀ ਮੰਗਿਆ ਸੀ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਫਿਲ ਕਰੋ, ਪਰ ਉਹ ਵਾਅਦੇ ਫਿਲ ਨਾ ਕਰਨ ਦੇ ਕਰਕੇ ਤੇ ਫਿਰ ਸਿੱਖਾਂ ਨੇ ਤਾਣ ਲਿਆ ਕਿ ਜਿੱਦਾਂ ਸੰਤ ਸੀ ਕਿ ਜੇ ਦਰਬਾਰ ਸਾਹਿਬ ਤੇ ਅਟੈਕ ਹੋਊਗਾ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਅੱਜ ਸਮੁੱਚੀ ਕੌਮ ਉਹਨਾਂ ਬਚਨਾਂ ਤੇ ਪਹਿਰਾ ਦਿੰਦੀ ਹੋਈ ਐਨ ਖੜੀ ਹੈ ਤੇ ਉਹ ਸਾਕਸ਼ਾਤ ਜਿਹੜੀ ਆ ਉਹ ਕਲਾ ਵਰਤ ਰਹੀ ਹੈ। ਤੋ ਹੁਣ ਇਹ ਨੈਰੇਟਿਵ ਗਾਂਹ ਕੀ ਥਰੋ ਕਰਨਾ ਚਾਹੁੰਦੇ ਨੇ, ਆਪਣਾ ਪ੍ਰਾਪੇਗੰਡਾ ਕੀ ਕਰਨਾ ਚਾਹੁੰਦੇ ਨੇ, ਉਹ ਵੀ ਝੂਠਾ ਕਿ ਜਿਸ ਤਰ੍ਹਾਂ ਉੱਥੇ ਮੂਵਮੈਂਟ ਦੇ ਦੌਰਾਨ ਪਹਿਲਾਂ ਉਦੋਂ ਚੱਲੀ ਤਾਂ ਉਹ ਵੱਧ ਅਧਿਕਾਰਾਂ ਦੇ ਲਈ ਸੀ, ਲੇਕਿਨ ਇਹਨੀ ਉਹਨੂੰ ਅੱਤਵਾਦ ਖਾਲਿਸਤਾਨ ਜਾਂ ਹੋਰ ਡੀਫੇਮ ਕਰਨ ਲਈ ਸਾਰੇ ਮੀਡੀਆ ਦੇ ਹੱਥ ਕੰਡੇ ਬਣੇ ਵਰਤੇ ਜਾਂ ਉਹਨੂੰ ਧਰਮਾਂ ਦੇ ਵਿਚਕਾਰ ਜੰਗ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸਿਸਟਮ ਨੇ। ਤੋ ਉਹ ਉਸੇ ਕਿਉਂਕਿ ਉਦੋਂ ਸੋਸ਼ਲ ਮੀਡੀਆ ਜਾਂ ਜਿਹੜਾ ਡਾਇਸਪੋਰਾ ਸਿੱਖ ਹੈ ਉਹ ਇੰਨਾ ਸਟਰੋਂਗ ਨਹੀਂ ਸੀ, ਤਾਂ ਉਦੋਂ ਇਹਨੇ ਝੂਠ ਫੈਲਾ ਕੇ ਤਾਂ ਸਾਨੂੰ ਕਤਲ ਕਰ ਦਿੱਤਾ, ਵਿੱਚੋਂ ਕੁਛ ਸਾਡੇ ਜਿਹੜੇ ਲੈਫਟ ਵਾਲੇ ਭਰਾ ਮੈਂ ਕਹਾਂ ਤਾਂ ਉਹਨੇ ਵੀ ਇਹਨਾਂ ਦਾ ਸਾਥ ਦਿੱਤਾ ਕਿ ਇਹ ਜਿਹੜਾ ਕਸੂਰ ਹੈ ਸਾਡੀ ਹੋਈ ਕੌਮ ਦਾ ਹੈ। ਤੋ ਉਦੋਂ ਇਹਨੇ ਦਵਾ ਲਈ ਗੱਲਬਾਤ ਝੂਠ ਦੇ ਸਹਾਰੇ, ਪਰ ਹੁਣ ਇਹਨਾਂ ਦਾ ਝੂਠ ਜਿਹੜਾ ਹੈ ਉਹ ਵਿਕਣਾ ਨਹੀਂ ਹੈ। ਹਾਲਾਂਕਿ ਹੁਣ ਤੁਸੀਂ ਦੇਖੋ ਹੁਣ ਇਹਨੀ ਜਿਹੜੀ ਹੈ ਆਪਣੀ ਫਰਸਟ੍ਰੇਸ਼ਨ ਕਿਸ ਤਰੀਕੇ ਨਾਲ ਯਾਰ ਕੀਤੀ ਹੈ ਕਿ ਜਿੱਥੇ ਲੋਕਾਂ ਦੇ ਧਾਰਮਿਕ ਸਥਾਨ ਢਾਹ ਕੇ ਉੱਥੇ ਮੰਦਿਰ ਬਣਾ ਦਿੱਤੇ ਗਏ, ਮਸਜਿਦਾਂ ਢਾਹ ਕੇ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰ ਦਿੱਤਾ ਗਿਆ, ਕੀ ਹੋਰ ਗੁਰਦੁਆਰਿਆਂ ਦੇ ਅਟੈਕ ਕਰ ਦਿੱਤਾ ਗਿਆ ਝੂਠ ਬੋਲ ਬੋਲ ਕੇ, ਹਾਂਜੀ ਕਿੰਨੇ ਹੋਰ ਗੁਰਦੁਆਰੇ ਯੂਪੀ ਦੇ ਵਿੱਚ ਢਾਹਤੇ ਆ ਜੀ। ਸੋ ਇਸ ਕਰਕੇ ਕਿ ਉਹ ਜਿਹੜੇ ਜਿੰਨਾ ਇਹਨੀ ਝੂਠ ਪ੍ਰਚਾਰ ਕਰਕੇ ਤਾਂ ਕਹਿੰਦੇ ਕਿ ਸ਼ਾਂਤੀ ਹੈ ਜਾਂ ਅਸੀਂ ਮਤਲਬ ਬੜੀ ਹਾਰਮਨੀ ਆ, ਭਾਈਚਾਰਕ ਸਾਂਝ ਹੈ। ਮੈਨੂੰ ਇਹ ਭਾਈਚਾਰਕ ਸਾਂਝ ਦੀ ਅਜੇ ਤਾਈਂ ਸਮਝ ਨਹੀਂ ਆਈ ਸਾਰੀ ਜ਼ਿੰਦਗੀ ਦੇ ਵਿੱਚ ਕਿ ਜੇ ਤਾਂ ਤੁਸੀਂ ਕਤਲ ਕਰੋ ਲੋਕਾਂ ਦੇ ਧਾਰਮਿਕ ਸਥਾਨ ਢਾਓ ਤਾਂ ਫਿਰ ਕੋਈ ਭਾਈਚਾਰਕ ਸਾਂਝ ਜਿਹੜੀ ਸ਼ਾਂਤ ਸਾਂਝ ਆ ਖਰਾਬ ਨਹੀਂ ਹੁੰਦੀ, ਲੇਕਿਨ ਜੇ ਜਿਹਨਾਂ ਨੂੰ ਕਤਲ ਕਰਦੇ ਹੋ ਉਹ ਆਵਾਜ਼ ਵੀ ਉਠਾਉਣ ਤਾਂ ਭਾਈਚਾਰਕ ਸਾਂਝ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ। ਇਹ ਬੜੀ ਸਮਝ ਕੇ ਚੱਲਣ ਵਾਲੀ ਗੱਲ ਹੈ। ਹੁਣ ਵੀ ਜੇ ਤੁਸੀਂ ਦੇਖਿਆ ਹੋਊਗਾ ਇੱਥੇ ਜਿਹੜੀ ਇਹ ਰੈਫਰੈਂਡਮ ਦੀ ਮੁਹਿੰਮ ਸੀ ਇਹ ਕਿਸੇ ਧਰਮ ਦੇ ਨਾਲ ਜਾਂ ਕਿਸੇ ਭਾਈਚਾਰੇ ਦੇ ਨਾਲ ਵੀ ਦਵੈਸ਼ ਦੀ ਭਾਵਨਾ ਨਹੀਂ ਸੀ, ਇਹ ਸਿਰਫ ਤੇ ਸਿਰਫ ਸਿੱਖਾਂ ਦਾ ਆਪਣਾ ਇੱਕ ਡੈਮੋਕ੍ਰੇਟਿਕ ਜਿਹੜਾ ਹੱਕ ਹੈ ਉਹਨੂੰ ਯੂਜ਼ ਕਰ ਰਹੇ ਸੀ, ਲੇਕਿਨ ਉਸ ਦੇ ਬਾਵਜੂਦ ਵੀ ਤੁਸੀਂ ਦੇਖਿਆ ਹੋਣਾ ਪਤਾ ਨੀ ਤਾਂ ਉਹ ਪੇਡ ਏਜੰਟ ਸੀ ਜਾਂ ਫੜ ਵੀ ਹੋਏ ਆ, ਉਹ ਸਾਈਨ ਪਾੜਦੇ ਉਹਨਾਂ ਦੇ ਪਰਚੇ ਵੀ ਪਏ ਨੇ, ਤਾਂ ਪਤਾ ਨੀ ਉਹ ਫਿਰ ਜਿਹੜੇ ਦੁਸ਼ਮਣ ਸਿਸਟਮ ਹੈ ਉਹਦੇ ਲਈ ਕੰਮ ਕਰਦੇ ਸੀ। ਲੇਕਿਨ ਉਹ ਸਾਰਾ ਕੁਛ ਦੇ ਬਾਵਜੂਦ ਵੀ ਭਾਈਚਾਰਕ ਸਾਂਝ ਦਾ ਦੋਸ਼ ਜਿਹੜਾ ਉਹ ਦੂਜਿਆਂ ਨੂੰ ਦੇਣਾ, ਲੇਕਿਨ ਪੋਸਟਰ ਪਾੜਨੇ ਸਾਈਨ ਪਾੜਨੇ, ਹਾਲਾਂਕਿ ਕਿਸੇ ਭਾਈਚਾਰੇ ਦੇ ਨਾਲ ਇਸ ਕੰਮ ਦੀ ਕੋਈ ਦੁਸ਼ਮਣੀ ਜਾਂ ਕੋਈ ਬੈਰ ਵਿਰੋਧਤਾ ਨਹੀਂ ਸੀ, ਸਿਰਫ ਸਿੱਖਾਂ ਦਾ ਆਪਣਾ ਡੈਮੋਕ੍ਰੈਟਿਕ ਇੱਕ ਪ੍ਰੋਸੈਸ ਸੀਗਾ। ਲੇਕਿਨ ਲੇਕਿਨ ਉਹਨੂੰ ਸਾਰਾ ਮਤਲਬ ਜਿਹੜਾ ਉਹ ਔਲਟ ਰੰਗਤ ਦੇਣ ਲਈ ਹੁਣ ਇੱਥੇ ਸਕਸੀਡ ਨਹੀਂ ਹੋ ਰਹੀ ਉਹ ਗੱਲ ਜਿਹੜੀ 80s ਵਾਲੀ ਆ, ਤਾਂ ਹੁਣ ਇੱਥੇ ਫਿਰ ਸੰਗਤਾਂ ਅਵੇਅਰ ਵੀ ਇਹ ਹੋਈਆਂ ਨੇ। ਹੁਣ ਜਿਹੜਾ ਗਾਂਹ ਵਾਲਾ ਸਟੈਪ ਤੁਸੀਂ ਦੇਖੋ ਉਹਦੇ ਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਹੁਣ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਨੇ ਉਹਨਾਂ ਨੂੰ ਬਹੁਤ ਖਤਰਾ ਹੈ ਤੇ ਕੈਨੇਡਾ ਕਾਰਵਾਈ ਨਹੀਂ ਕਰਦਾ। ਭਾਈ ਜੇ ਐਡਾ ਖਤਰਾ ਹੈ ਫਿਰ ਤਾਂ ਇੱਥੇ 6-6 ਸਾਲਾਂ ਦੀਆਂ ਬੱਚੀਆਂ ਦਾ ਬਲਾਤਕਾਰ ਹੋ ਰਿਹਾ ਹੈ, ਹਰ 14 ਮਿੰਟ ਚ ਇੱਕ ਬੱਚੀ ਦਾ ਬਲਾਤਕਾਰ ਹੋ ਰਿਹਾ ਹੈ, ਉਹਨਾਂ ਦੀ ਸੇਫਟੀ ਕੌਣ ਕਰੂਗਾ? ਕਤਲ ਕਰ ਰਹੇ ਹੋ ਤੁਸੀਂ ਜੇ ਕੋਈ ਹੱਕ ਮੰਗਦਾ ਉਹਦੇ, ਉਹਨਾਂ ਦੀ ਸੇਫਟੀ ਕੌਣ ਕਰੂਗਾ? ਲੇਕਿਨ ਇੱਥੇ ਜੇ ਵੋਟਾਂ ਪੈ ਗਈਆਂ, ਡੈਮੋਕ੍ਰੈਟਿਕ ਪ੍ਰੋਸੈਸ ਫਾਲੋ ਹੋ ਗਿਆ, ਤਾਂ ਇੱਥੇ ਜਿਹੜੀ ਆ ਉਹ ਕਹਿੰਦੇ ਆ ਕਿ ਇੱਥੇ ਜਿਹੜੀ ਆ ਕੈਨੇਡੀਅਨ ਗੌਰਮੈਂਟ ਉਹ ਕਾਰਵਾਈ ਨਹੀਂ ਕਰਦੀ ਤੇ ਇਹ ਕੈਨੇਡੀਅਨ ਸਿਸਟਮ ਜਿਹੜਾ ਹੈ ਉਹ ਆਪਣਾ ਕੰਮ ਨਹੀਂ ਕਰਦਾ ਪ੍ਰੋਪਰਲੀ। ਯਾਨੀ ਇਹ ਪ੍ਰਾਪੇ ਗੰਡੇ ਨੂੰ ਸਮਝਣ ਦੀ ਲੋੜ ਹੈ, ਸੰਗਤਾਂ ਬਹੁਤ ਅਵੇਅਰ ਰਹਿਣ। ਅੱਜ ਇੱਕ ਇਹਨਾਂ ਦੇ ਹੀ ਕਿਸੇ ਪੱਤਰਕਾਰ ਦਾ ਬੜਾ ਪ੍ਰੋਮੀਨੈਂਟ ਹੈ, ਉਹਦੀ ਦੇਖਦੇ ਕੱਲ ਨੂੰ ਕੀ ਛਪਦੀ ਹੈ, ਕਿਸੇ ਸੱਜਣ ਨੂੰ ਫੋਨ ਆਇਆ ਤੇ ਉਹਨਾਂ ਨੇ ਇਹ ਵਰਡ ਯੂਜ਼ ਕੀਤਾ ਜਿਹੜਾ ਕਿ ਹਾਲਾਂਕਿ ਉਹਨਾਂ ਦੀ ਆਪਣੀ ਰਿਪੋਰਟ ਦੇ ਵਿੱਚ ਵੀ ਹੈ ਨੀ, ਤੁਸੀਂ ਸਾਇਕੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹਨੇ ਵਰਡ ਯੂਜ਼ ਕੀਤਾ ਪੱਤਰਕਾਰ ਨੇ ਕਿ ਜਿਹੜਾ ਰੈਫਰੈਂਡਮ ਹੈ ਇਹਦੇ ਨਾਲ ਇੱਥੇ ਦੰਗਾ ਫਸਾਦ ਹੋ ਸਕਦਾ, ਤੋਂ ਭਲਾਵੇ ਹੀ ਇਹ ਡੈਮੋਕ੍ਰੇਟਿਕ ਪ੍ਰੋਸੈਸ ਨਾਲ ਵੋਟਾਂ ਪਾਉਣ ਨਾਲ ਦੰਗਾ ਫਸਾਦ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਲੱਭੋ ਕੌਣ ਹੈ, ਕਿਹਦੀ ਸਾਇਕੀ ਚ ਜਿਹੜਾ ਆ ਉਹ ਕਤਲੋ ਗਾਰਦ ਦੌੜ ਰਹੀ ਹੈ। ਉਹ ਸਮਝਦੇ ਆ ਕਿ ਇੱਥੇ ਵੀ ਖਰੇ ਸਿਸਟਮ ਨੇ, ਪੁਲਿਸ ਨੇ ਸਪੋਰਟ ਕਰ ਦੇਣੀ ਆ ਤੇ ਅਸੀਂ ਜਿਹੜੇ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਕਤਲ ਕਰ ਦਿਆਂਗੇ। ਯਾਨੀ ਤੁਸੀਂ ਇਹ ਹਾਲਾਂਕਿ ਜਿਹੜੀ ਆਪਣੀ ਰਿਪੋਰਟ ਵੀ ਉਹਨਾਂ ਦੀ ਹੈ, ਉਸ ਰਿਪੋਰਟ ਲਈ ਕਮੈਂਟ ਲੈਣ ਲਈ ਪੱਤਰਕਾਰ ਦਾ ਫੋਨ ਆਇਆ, ਲੇਕਿਨ ਪੱਤਰਕਾਰ ਦਾ ਸਵਾਲ ਇਹ ਸੀ ਕਿ ਕੀ ਇੱਥੇ ਦੰਗੇ ਹੋ ਸਕਦੇ ਆ ਇਹਦੇ ਨਾਲ? ਸਿੱਖ ਤਾਂ ਬੜਾ ਸ਼ਾਂਤਮਈ ਆਪਣਾ ਕੰਮ ਕਰ ਰਹੇ ਨੇ, ਦੰਗੇ ਕੌਣ ਕਰੂਗਾ? ਸੋ ਇਹ ਗੱਲਾਂ ਨੂੰ ਸਮਝੋ ਸਾਰੀ ਸੰਗਤ, ਤਾਂ ਆਉਣ ਵਾਲਾ ਫਿਊਚਰ ਪ੍ਰਾਪੇ ਗੰਡਾ ਹੈ, ਉਹਨਾਂ ਦੇ ਡਰ ਭੈ ਤੋਂ ਮੁਕਤ ਹੋਵੋ ਤੇ ਇਸ ਜਿਹੜੇ ਸਾਰੇ ਸਿਸਟਮ ਦੇ ਵਿੱਚ ਨਵੀਆਂ ਡੇਟਾਂ ਆਉਣਗੀਆਂ ਉਹਦੇ ਚ ਸਭ ਵੱਧ ਚੜ ਕੇ ਆਪਣਾ ਯੋਗਦਾਨ ਪਾਓ
ਜੀ। ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ। ਨੈਕਸਟ ਕਾਲਰ ਜੀ, ਹਾਂਜੀ, ਅਸੀਂ ਕਹਾਂਗੇ ਥੋੜ੍ਹਾ ਜਿਹਾ ਬਰੀਫ ਰੱਖੋ, ਪਰ ਇੱਦਾਂ ਵੀ ਨਹੀਂ ਤੁਸੀਂ ਆਪਣੇ ਐਕਸਪ੍ਰੈਸ ਕਰੋ। ਮੈਂ ਸਮਝਦਾ ਹਾਂ ਕਿ ਤੁਹਾਨੂੰ ਬਹੁਤ ਆਲਮੋਸਟ ਆਫਟਰ ਵੀਕ ਇਹ ਚਾਂਸ ਮਿਲ ਰਿਹਾ, ਪਲੀਜ਼ ਐਕਸਪ੍ਰੈਸ ਯੂਰਸੈਲਫ।
ਆਪਾਂ ਇੱਕ ਮਿੰਟ ਜੀ, ਆਪਾਂ ਜਿਹੜਾ ਅਗਲਾ ਕਾਲਰ ਦੀ ਗੱਲਬਾਤ ਸੁਣਨ ਤੋਂ ਪਹਿਲਾਂ, ਉਹਨਾਂ ਨੂੰ ਆਨ ਏਅਰ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਕਿ ਦੇਖੋ ਇੱਥੇ ਹੁਣ ਇਸ ਸਮੇਂ ਖਾਲਿਸਤਾਨ ਦੀ, ਖਾਲਿਸਤਾਨ ਦੇ ਰੈਫਰੈਂਡਮ ਦੀ ਗੱਲ ਹੋ ਰਹੀ ਹੈ, ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਹੋ ਰਹੀ ਹੈ, ਆਜ਼ਾਦੀ ਗੱਲ ਹੋ ਰਹੀ ਆ, ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਹੋ ਰਹੀ ਆ, ਤੇ ਰੈਕਰਡ ਸੈਟ ਸਟੇਟ ਤੇ ਟ੍ਰੈਂਡ ਸੈਟ ਕੀਤਾ ਗਿਆ। ਇਸ ਟ੍ਰੈਂਡ ਨੂੰ ਭਾਰਤ ਦਾ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ, ਲੋਕਤੰਤਰ ਦੇਸ਼ ਦੇ ਵਿੱਚ ਤਾਂ ਇਹੋ ਜਿਹੀਆਂ ਕਦਰਾਂ ਕੀਮਤਾਂ ਹੋਣੀਆਂ ਚਾਹੀਦੀਆਂ। ਹੁਣ ਇਹ ਉਹਨਾਂ ਦੀ ਪ੍ਰੋਬਲਮ, ਉਹਨਾਂ ਨੂੰ ਹਜ਼ਮ ਨਹੀਂ ਹੋ ਰਿਹਾ, ਪਰ ਆਪਾਂ ਇੱਕ ਘੰਟੇ ਦੀ ਇੱਥੇ ਗੱਲਬਾਤ ਕਰ ਰਹੇ ਹਾਂ, ਸਿਰਫ 5 ਤੋਂ ਲੈ ਕੇ 6 ਵਜੇ ਤੱਕ ਇਸ ਪ੍ਰੋਗਰਾਮ ਤੇ ਓਪਨਲੀ ਖਾਲਿਸਤਾਨੀਆਂ ਨੇ ਗੱਲ ਕਰਨੀ ਆ ਵੈਲਕਮ, ਪਾਕਿਸਤਾਨੀਆਂ ਨੇ ਕਰਨੀ ਆ ਵੈਲਕਮ, ਹਿੰਦੁਸਤਾਨੀਆਂ ਨੇ ਕਰਨੀ ਆ ਵੈਲਕਮ, ਇੱਥੇ ਕਿਸੇ ਧਰਮ ਦੇ ਖਿਲਾਫ ਗੱਲ ਨਹੀਂ ਹੋ ਰਹੀ। ਇਹਨਾਂ ਦਾ ਇੱਕੋ ਰੱਟਾ ਹੁੰਦਾ ਐਂਟੀ ਹਿੰਦੂ, ਐਂਟੀ ਇੰਡੀਆ, ਐਂਟੀ ਦਿਸ, ਐਂਟੀ ਦੈਟ, ਐਂਟੀ ਹਿੰਦੂ ਕਾਸਟ। ਨਾ ਇੱਥੇ ਕਿਸੇ ਕਾਸਟ ਦੀ ਗੱਲ ਹੋ ਰਹੀ ਹੈ, ਨਾ ਇੱਥੇ ਕਿਸੇ ਧਰਮ ਦੀ ਗੱਲ ਹੋ ਰਹੀ ਹੈ। ਹਾਂ, ਜੇ ਖਾਲਿਸਤਾਨ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ, ਕਿਸੇ ਨੂੰ ਲੱਗਦਾ ਭਾਰਤ ਦੇ ਖਿਲਾਫ਼ ਹੈ, ਕਿਸੇ ਨੂੰ ਪਾਕਿਸਤਾਨ ਦੇ ਖਿਲਾਫ਼ ਲੱਗਦੀ ਹੈ, ਤਾਂ ਉਹ ਆਪਣੇ ਇੱਥੇ ਆ ਕੇ ਵਿਚਾਰ ਦੇ ਸਕਦੇ ਨੇ। ਇਹੀ ਇੱਕ ਭਾਈਚਾਰਕ ਸਾਂਝ ਹੋ ਸਕਦੀ ਆ। 3 ਵੱਡੀਆਂ ਨਿਊਕਲੀਅਰ ਪਾਵਰ ਜਿਹੜੀਆਂ ਸਾਊਥ ਏਸ਼ੀਆ ਦੀ ਆਪਾਂ ਗੱਲ ਕਰੀਏ, ਭਾਰਤ, ਪਾਕਿਸਤਾਨ, ਉੱਧਰ ਚੀਨ, ਇਹਨਾਂ ਦੇ ਵਿਚਕਾਰ ਬਫਰ ਸਟੇਟ ਦੀ ਗੱਲ ਪੰਜਾਬ ਵਿੱਚ ਹੋ ਰਹੀ ਹੈ, ਅੰਤਰਰਾਸ਼ਟਰੀ ਲੈਵਲ ਤੇ ਹੋ ਰਹੀ ਹੈ, ਸਿੱਖਾਂ ਦੇ ਆਪਣੇ ਬਣਦੇ ਹੱਕ ਦੀ ਗੱਲ ਹੋ ਰਹੀ ਆ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਨੇ ਮਿਸਟੇਕ ਕਰਕੇ ਇਹਨਾਂ ਅਕਿਰਤ ਘਣਾ ਤੇ ਆਪਣਾ ਯਕੀਨ ਕੀਤਾ, ਉਹਨਾਂ ਨੇ ਯਕੀਨ ਕਰਨ ਦੀ ਗਲਤੀ ਕੀਤੀ ਆ। ਸਵਾਲ ਬਹੁਤ ਨੇ, ਫਿਰ ਵੀ ਕਿਸੇ ਨੇ ਪਾਕਿਸਤਾਨੀ ਹੋ, ਹਿੰਦੁਸਤਾਨੀ ਹੋ, ਖਾਲਿਸਤਾਨੀ ਹੋ, ਆਪਣੇ ਵਿਚਾਰ ਦੇ ਸਕਦੇ ਹੋ। 416-620-1778 ਹਾਂਜੀ, ਹੁਣ ਆਪਾਂ ਕਾਲ ਲੈ ਰਹੀ।
ਹਾਂਜੀ ਭਾਜੀ, ਆਜੋ ਜੀ, ਵੈਲਕਮ ਜੀ ਤੁਸੀਂ। ਹੈਲੋ ਹੈਲੋ ਹੈਲੋ,
ਮੇਰੇ ਖਿਆਲ 'ਚ ਹੈ ਨਹੀਂ।
ਹਾਂਜੀ, ਮੇਰੇ ਖਿਆਲ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸਾਨੂੰ।
ਕੋਈ ਨਹੀਂ ਜੀ, ਅਸੀਂ ਕਾਲ ਕਰ ਲਓ 420-416-620-1778 ਫੋਰ ਵਨ।
ਹਾਂਜੀ ਆ ਗਿਆ ਜੀ ਕਾਲ ਫਿਰ ਭਾਜੀ,
6201778।
ਹਾਂਜੀ ਹਾਂਜੀ ਵੀਰ ਜੀ, ਤੁਸੀਂ
ਸਰ ਮੈਂ ਆਉਂਦੇ ਹਾਂ।
ਹਾਂਜੀ ਤੁਸੀਂ ਆਉਂਦੇ ਰਹੋ ਜੀ। ਹਾਂਜੀ
ਜੀ ਸਰ, ਜੇ ਤੇ ਬੰਦਾ ਹਥਿਆਰ ਚੁੱਕੇ ਜਾ ਕੇ ਉਹਨੂੰ ਆਤੰਕਵਾਦੀ ਦਹਿਸ਼ਤਗਰਦ ਕਹਿ ਸਕਦੇ ਨੇ, ਜੇ ਉਹ ਜਮਹੂਰੀ ਤਰੀਕੇ ਨਾਲ ਵੋਟਾਂ ਨਾਲ ਆਪਣਾ ਹੱਕ ਮੰਗੇ ਤੇ ਉਹਨੂੰ ਦੇਸ਼ਦਰੋਹੀ ਕਹਿ ਸਕਦੇ ਨੇ? ਤੇ ਦੂਸਰਾ ਸਰ, ਦਲਜੀਤ ਦੋਸਾਂਝ ਦੀ ਮੂਵੀ ਵੇਖੀ ਸੀ ਜੋਗੀ ਉਹਦੀ, ਜੇ ਜੋ ਪੰਜਾਬ ਸਟੇਟ ਹੁੰਦੀ ਦੂਸਰੇ ਕੰਟਰੀ ਤਰ੍ਹਾਂ ਵੇਖਿਆ ਜਾ ਰਿਹਾ ਸੀ ਕਿ ਲੋਕਾਂ ਨੂੰ ਪਨਾਹ ਉੱਥੇ ਲੈਣ ਗਏ ਸੀ, ਉਹ ਸੂਬਾ ਤੇ ਨਹੀਂ ਸੀ ਲੈ ਰਹੇ, ਉਹ ਵੀ ਇੱਕ ਮੁਲਕ ਸੈਪਰੇਟ ਸੀ, ਤਾਂ ਹੀ ਦਿੱਲੀ ਚੋਂ ਨਿਕਲ ਕੇ ਉਹ ਪੰਜਾਬ ਹੀ ਜਾਣਾ ਚਾਹੁੰਦੇ, ਆਪਣੇ ਆਪ ਨੂੰ ਬਚਾਉਣਾ ਹੀ ਚਾਹੁੰਦੇ ਸੀ। ਤੇ ਜੇ ਉਹ ਵੋਟਾਂ ਨਾਲ ਆਪਣਾ ਹੱਕ ਮੰਗਦੇ ਨੇ ਤੇ ਅਸੀਂ ਸਪੋਰਟ ਕਰਨੇ ਜੀ, ਬਿਲਕੁਲ ਠੀਕ ਹੈ, ਆਜ ਨੂੰ ਆਪਣਾ ਰਾਜੀ ਰਾਏ ਵੀ ਆਪਣਾ ਮੰਗਣ। ਜੇ ਤਾਂ ਹਥਿਆਰ ਚੁੱਕਦੇ ਨੇ ਉਹਨਾਂ ਨੂੰ ਤੁਸੀਂ ਦਹਿਸ਼ਤਗਰਦ ਕਹਿ ਸਕਦੇ ਨੇ, ਕਸ਼ਮੀਰ ਵੱਲ ਵੇਖ ਲਓ ਉੱਥੇ ਜਾਂ ਉਹਨਾਂ ਛੋਦੇ ਉਹ ਛੋਦੇ ਵੋਟ ਮੰਗਣ ਉਹਨਾਂ ਨੂੰ ਵੀ ਨਹੀਂ ਵੋਟਾਂ ਰੱਖ ਦਿੰਦਾ, ਜਿਹੜੇ ਇੱਥੇ ਵੋਟ ਮੰਗਦੇ ਨੇ ਉਹਨਾਂ ਨੂੰ ਵੀ ਤੁਸੀਂ ਆਤੰਕਵਾਦੀ ਆ ਜਿਹੜੇ, ਇਹ ਨਹੀਂ ਸਰਕਾਰ ਵੀ ਸਾਡਾ ਡਰ ਰਿਹਾ ਤੁਹਾਡੀ ਨਹੀਂ ਗੱਲ ਰਿਹਾ, ਸੋਰੀ ਤੁਸੀਂ ਅੱਗੇ ਤੁਹਾਨੂੰ ਪਤਾ ਲੱਗਿਆ।
ਆਖਿਰ ਕਿੰਨਾ ਚਿਰ ਤੱਕ ਇੱਦਾਂ ਕੀਤਾ ਜਾ ਸਕਦਾ, ਕਿੰਨਾ ਚਿਰ ਤੱਕ ਝੂਠ ਦਬਾ ਸਕਦਾ ਵੀਰ ਜੀ ਸੱਚ ਨੂੰ, ਕਿੰਨਾ ਚਿਰ ਤੱਕ ਕਸ਼ਮੀਰ ਦੇ ਵਿੱਚ ਤੁਸੀਂ ਮਜ਼ਲੂਮ ਲੋਕਾਂ ਨੂੰ ਜਿਹੜੇ ਸਿਰਫ ਆਪਣੀ ਆਜ਼ਾਦੀ ਦਾ ਹੱਕ ਮੰਨ ਰਹੇ ਨੇ, ਕਿੰਨਾ ਚਿਰ ਉਹਨਾਂ ਨੂੰ ਮਾਰ ਮਾਰ ਕੇ ਉਹਨਾਂ ਨੂੰ ਦਬਾ ਕੇ ਰੱਖੋਗੇ, ਕਿੰਨਾ ਚਿਰ ਤੱਕ ਉਹਨਾਂ ਦੀ ਜਿਹੜੀ ਜਾਇਜ਼ ਆਵਾਜ਼ ਆਜ਼ਾਦੀ ਦੀ ਜਿਹੜੀ ਕਿ ਹਰ ਮਨੁੱਖ ਦਾ ਮੁੱਢਲਾ ਹੱਕ ਆ, ਉਹਨੂੰ ਤੁਸੀਂ ਕਿੰਨਾ ਕੁ ਚਿਰ ਤੱਕ ਦਬਾ ਲਓਗੇ? ਆਖਿਰ ਕਦ ਤੱਕ
ਸਰ? ਅੱਗੇ ਸਾਡੇ ਕੋਲ ਮੀਡੀਆ ਹੀ ਕੋਈ ਹੁੰਦਾ ਸੀ, ਪਤਾ ਚੰਦ ਚੈਨਲ ਹੁੰਦੇ ਆ, ਉਹ ਉਦਾਂ ਆਪਣੀ ਮਰਜ਼ੀ ਦੇ ਐਂਕਰ ਬੈਠੇ ਹੁੰਦੇ ਆ, ਉਹਨਾਂ ਨੇ ਜੋ ਵੀ ਉਹਨਾਂ ਨੇ ਕਹਿਣਾ ਆਵਾਮ ਨੇ ਉਹ ਸੁਣ ਲੈਣਾ ਸੀ, ਚੰਦ ਅਖਬਾਰਾਂ ਹੁੰਦੀਆਂ। ਹੁਣ ਸੋਸ਼ਲ ਮੀਡੀਆ ਦੇ ਦੋਹਰੇ ਹੋਣ ਭਾਈ ਜੀ, ਆਵਾਮ ਜਿੱਥੇ ਜਿੱਥੇ ਮੰਦਰ ਗੁਰਦੁਆਰਾ ਮੰਦਰ ਜਾਂ ਜਿੱਦਾਂ ਵੀ ਬੇਹੁਰਮਤੀ ਹੁੰਦੀ ਆ, ਉਸੇ ਟਾਈਮ ਬਾਹਰ ਆ ਜਾਂਦਾ, ਬੰਦਿਆਂ ਨੂੰ ਪਤਾ ਕੌਣ ਵਿਆਹਤੀ ਕਰ ਰਿਹਾ, ਕਿਹਦਾ ਉੱਥੇ ਬੰਦੇ ਨੇ ਬਾਗਾਂ ਨੇ ਬਾਗ ਕੋਵਿਡ ਦੇ ਦਿਨਾਂ 'ਚ ਕਿਸ ਤਰ੍ਹਾਂ ਦਿੱਲੀ 'ਚ ਉਹਨਾਂ ਨੇ ਮਾਰੇ ਸੀ, ਕਿਧਰ ਪਤਾ ਉਹਨਾਂ 'ਚ ਕੌਣ ਸੀ, ਕਿਹੜਾ ਬੇਕਸੂਰ ਬੰਦਿਆਂ ਨੇ ਜਿਹਨਾਂ ਨੇ ਨਹਿਰਾਂ ਲਾਸ਼ਾਂ ਨਾਲ ਸੱਟਦੇ ਰਹੇ ਦਰਿਆਵਾਂ ਵਿੱਚ।
ਵੀਰ ਜੀ ਤੁਸੀਂ ਕਾਲ ਆਪਣੀ ਕੰਟੀਨਿਊ ਰੱਖਿਓ, ਪਰ ਮੈਂ ਦੱਸਣਾ ਚਾਹੁੰਦਾ ਵੀਰ, ਦੋ ਕਾਲਾਂ ਸਾਡੇ ਤੋਂ ਡਰੌਪ ਹੋ ਗਈਆਂ, ਜਿਹੜੇ ਵੀ ਵੀਰ ਕਾਲਾਂ ਕਰ ਰਹੇ ਸੀ ਪਲੀਜ਼ ਕਾਲ ਤੁਸੀਂ ਕਰ ਲਓ, ਤੁਸੀਂ ਥੋੜਾ ਚਿਰ ਹੋਲਡ ਕਰ ਲਓ, ਇਦਾਂ ਦੀ ਕੋਈ ਗੱਲ ਨਹੀਂ, ਅਸੀਂ 5 ਤੋਂ 6 ਇੱਥੇ ਹੈਗੇ ਆ, ਸੋ ਬੀ ਲਿਟਲ ਪੇਸ਼ੈਂਟ। ਹਾਂਜੀ ਤੁਸੀਂ ਕੰਟੀਨਿਊ ਕਰੋ ਜੀ।
ਜੀ ਸਰ ਮੈਂ ਤਾਂ ਇਹ ਕਹਿੰਦਾ ਜ਼ੁਲਮ ਕਰ ਰਹੇ ਹਨ, ਵਿਆਹਤੀ ਕਰ ਰਹੇ ਹਨ, ਜੇ ਹੁਣ ਯਕੀਨ ਕਰੋ ਵੋਟਾਂ ਨਾਲ ਆਪਣਾ ਹੱਕ, ਕੈਨੇਡਾ ਜੀ ਦਾ ਫੈਂਡਮ ਹੋਇਆ ਸੀ, ਅਗਲੇ ਵੋਟਰ ਹੱਕ ਕੀਤਾ ਸੀ, ਨਹੀਂ ਕਾਮਯਾਬ ਹੋਇਆ, ਠੀਕ ਹੈ,
ਅੱਛਾ ਜੀ ਮੈਂ ਇੱਕ ਪੁੱਛਣਾ ਚਾਹੁੰਦਾ ਤੁਹਾਨੂੰ, ਤੁਸੀਂ ਹੁਣ ਏਅਰ ਤੇ ਹੋ, ਜਿਸ ਤਰ੍ਹਾਂ ਬਾਬਰੀ ਮਸਜਿਦ ਢਾਈ ਗਈ 1992 ਦੇ ਵਿੱਚ, ਜਾਂ ਦਰਬਾਰ ਸਾਹਿਬ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ, ਅਤੇ ਇਹ ਮੈਂ ਦੱਸਣਾ ਚਾਹੁੰਦਾ ਵੀ ਉਸ 'ਤੇ ਜਦੋਂ ਸਿੱਖਾਂ ਦੇ ਨਾਲ ਇਹ ਕਾਰਵਾਈ ਹੋਈ, ਅਤੇ ਸਿੱਖਾਂ ਨੇ ਕੋਈ ਵੀ ਕਿਸੇ ਵੀ ਧਰਮ ਦਾ ਸਥਾਨ ਜਿਹੜਾ ਉਸ ਵੇਲੇ ਰੈਸੀਪ੍ਰੋਕਲ ਵਾਇਲੈਂਸ ਦੇ ਵਿੱਚ, ਰਿਟੈਲੀਟਰੀ ਸਟ੍ਰਾਈਕ ਦੇ ਵਿੱਚ, ਉਹਨਾਂ ਨੇ ਥੋੜ੍ਹੀ ਬਹੁਤ ਉੱਥੇ ਰਜਿਸਟੈਂਸ ਜ਼ਰੂਰ ਦਿੱਤਾ, ਪਰ ਇਹੋ ਜਿਹੀ ਕੋਈ ਹਰਕਤ ਨਹੀਂ ਕੀਤੀ। ਸੋ ਇਹ ਜਿਹੜੇ ਲੋਕ ਕਦੀ ਬਾਬਰੀ ਮਸਜਿਦ ਢਾਉਂਦੇ ਹਨ, ਕਦੀ ਗੁਜਰਾਤ ਵਿੱਚ ਕਰਦੇ ਹਨ, ਕਦੀ ਦਿੱਲੀ 'ਚ 1984 'ਚ ਕਰਦੇ ਹਨ, ਕਦੀ ਪੰਜਾਬ 'ਚ ਢਾਉਂਦੇ ਹਨ, ਇਹ ਕੰਮ ਉਹਨਾਂ ਦੇ ਹੀ ਹੁੰਦੇ ਆ ਜਿਹੜੇ, ਜਿਹਨਾਂ ਦੀ ਹਿਸਟਰੀ ਇਹ ਕੰਮਾਂ ਦੀ ਹੁੰਦੀ ਆ। ਜੀ ਕੀ ਕਹਿਣਾ ਚਾਹੋਗੇ ਤੁਸੀਂ?
ਸਰ ਜੀ ਉਹ ਤੁਸੀਂ ਉਹ ਗੱਲਾਂ ਕਰਦੇ ਸੀ, ਅਸੀਂ ਫੀਡਰ ਲੈ ਉਸਾਂ ਦਾ ਸੀ ਆਏ ਬੱਚੇ, ਹੁਣ ਦੇਖੋ ਹੁਣ ਉਹ ਕੀ ਕਰਦੇ ਨੇ, ਹੁਣ ਵੀ ਉਹ ਕਿਹੜੇ ਬਾਹਰ ਆਏ ਨੇ, ਹੁਣ ਵੀ ਉੱਥੇ ਕੋਈ ਬੰਦਾ ਬੋਲ ਸਕਦਾ ਆਜ਼ਾਦੀ ਨਾਲ?
ਬਿਲ ਨਹੀਂ ਬੋਲ
ਕਿਤੇ ਸਟੋਰੀਆਂ ਸੁਣੀਆਂ ਸਾਰੀ 1984 ਜਾਂ ਜਿਹੜਾ ਵੀ ਇੱਥੇ ਦਿੱਲੀ 'ਚ ਹੋਇਆ ਸੀ, ਕਾਂਡ ਹੋਇਆ ਸੀ, ਜਾਂ ਗੁਜਰਾਤ 'ਚ ਹੋਇਆ ਸੀ, ਇਹ ਤਾਂ ਯਕੀਨ ਕਰੋ ਸਟੋਰੀ ਸੁਣਨਾ ਇੱਕ ਹੋਰ ਚੀਜ਼, ਜਿਹੜੀ ਛੋਟੀ ਜਿਹੀ ਕਲਿੱਪ ਆਇਆ ਮੂਵੀ ਦਾ ਯਕੀਨ ਕਰ ਲਓ, ਪੰਜਾਬੀ ਫਿਲਮ ਦਾ ਯਕੀਨ ਕਰ ਲਓ, ਮਨ ਨਹੀਂ ਪਤਾ ਸੱਚੀ ਹੈ ਝੂਠੀ ਹੈ, ਇੱਕੋ ਹੀ ਬੰਦਾ ਦੱਸ ਰਿਹਾ ਇੱਕ ਮਿੰਟ ਵੀ ਕਿਤੇ ਇੱਥੋਂ ਰੁਕੇ ਹੋਣ, ਪੂਰੀ ਫਿਲਮ ਵੇਖਦੇ ਤੱਕ ਕਿਸ ਤਰ੍ਹਾਂ ਉਹਦੀ ਛੋਟੀ ਜਿਹੀ ਝਲਕ ਸੀ, ਜਿਸ ਤਰ੍ਹਾਂ ਉਹਨਾਂ ਬੰਦੇ ਦੇ ਗੱਲਾਂ 'ਚ ਟਾਇਰ ਪਾ ਕੇ ਇੱਦਾਂ ਲਾਈ ਜਾਂਦੀਆਂ ਸੀ, ਉਹ ਬੰਦੇ ਸੋਚਦਾ ਰੂਹ ਕੰਮ ਜਾਂਦੀ।
ਜੀ ਧੰਨਵਾਦ ਤੁਹਾਡਾ ਕਾਲ ਕਰਨ ਲਈ ਭਾਜੀ, ਅਸੀਂ ਗਾਂ ਵੀ ਤੁਹਾਡਾ ਕਰਾਂਗੇ। ਹਾਂਜੀ ਨੈਕਸਟ ਕੋਈ ਹੋਰ ਕਾਲਰ ਹੈ ਜੀ? ਹਾਂਜੀ ਇੱਕ ਕਾਲਰ ਹੋ, ਹਾਂਜੀ ਤੁਸੀਂ ਆਨ ਦੀ ਏਅਰ ਹੋ ਜੀ, ਵੀਰ ਜੀ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਹਾਂਜੀ ਮੈਂ ਜੀ ਇੱਥੇ ਦਾ ਇੱਥੇ ਜੰਮਿਆ ਬਣਿਆ ਕੈਨੇਡਾ ਦਾ, ਤੇ ਤੁਹਾਡੀ ਮੈਂ ਸੁਣਦਾ ਸੀਗਾ ਰੇਡੀਓ ਨੂੰ, ਤੇ ਮੈਂ ਕਹਿਣਾ ਚਾਹੁੰਦਾ ਸੀ ਕਿ ਜਿਹੜਾ ਹੁਣ ਇੰਡੀਆ ਦੇ ਕਹਿ ਰਹੇ ਆ ਕਿ ਇਟਸ ਨਾਟ ਸੇਫ ਫੋਰ ਸਟੂਡੈਂਟਸ ਟੂ ਕਮ ਟੂ ਬਰੈਂਪਟਨ ਔਰ ਟੂ ਕੈਨੇਡਾ, ਕਿ ਇੱਥੇ ਹੇਟ ਕ੍ਰਾਈਮ ਆ, ਕਿ ਜਦੋਂ ਮੈਂ ਕਹਿਣਾ ਚਾਹੁੰਦਾ ਕਿ ਜਦੋਂ 1984 ਵਿੱਚ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਦੋਂ ਅਕਾਲ ਤਖ਼ਤ ਦੇ ਉੱਤੇ ਤੇ ਉਦੋਂ ਤਾਂ ਸਿੱਖਾਂ ਨੇ ਕੋਈ ਇਹਨਾਂ ਦਾ ਟੈਂਪਲ ਟੂਪਲ ਢਾਇਆ ਨੀ ਤੇ ਹੁਣ ਜੇ ਇਹਨਾਂ ਨੇ ਥੋੜੇ ਸਾਡੇ ਸਾਈਨਾਂ ਤੇ ਸਪਰੇ ਪੇਂਟ ਮਾਰਤਾ ਇਹ ਕਿੱਦਾਂ ਸੋਚ ਰਹੇ ਕਿ ਅਸੀਂ ਹੁਣ ਅਸੀਂ ਕੁਛ ਇੱਦਾਂ ਦਾ ਕੰਮ ਕਰੂੰਗੇ ਉਦੋਂ ਨੀ ਕੀਤਾ ਸਭ ਤੋਂ ਸਾਡੇ ਉੱਤੇ ਸਾਡੇ ਸਿੰਘਾਂ ਨੂੰ ਮਾਰਿਆ ਉਦੋਂ ਨੀ ਕੀਤਾ ਆਪਾਂ ਤੇ ਹੁਣ ਕਿਉਂ ਕਰੂੰਗੇ ਤੇ ਮੈਨੂੰ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਇਹ ਲੋਜੀਕਲ ਆ ਬਿਲਕੁਲ ਇਹਨਾਂ ਦਾ ਕਲੇਮ ਜਿੱਦਾਂ ਅਸੀਂ ਦੇਖਦੇ ਹਾਂ ਹੁਣ ਇੱਥੇ ਜਿਹੜਾ ਹਿੰਦੂ ਥੋੜੀ ਜਿਹੀ ਪਾਪੂਲੇਸ਼ਨ ਵੀ ਆ ਉਹ ਵੀ ਜਿੱਦਾਂ ਆਪਣਾ ਆਰਮਸ ਹੋ ਗਈ ਆ ਟਵਿੱਟਰ ਤੇ ਹੁਣ ਸਾਰੇ ਲਿਖ ਰਹੇ ਆ ਕਿ ਇਹ ਗਲਤ ਆ ਸਿੱਖਾਂ ਨੇ ਕੀਤਾ ਪਰ ਉਹਨਾਂ ਨੂੰ ਇਹ ਤਾਂ ਅੰਦਰੋਂ ਪਤਾ ਕਿ ਸਿੱਖਾਂ ਦਾ ਕੰਮ ਨਹੀਂ ਹੈਗਾ ਇਹ ਬਸ ਰੀਜ਼ਨ ਆ ਕਿ ਇਸ ਮੂਵਮੈਂਟ ਨੂੰ ਸ਼ਟ ਡਾਊਨ ਕਰਨ ਲਈ ਕਿ ਇਹਨੂੰ ਥੋੜੀ ਜਿਹੀ ਇਹਨੂੰ ਐਕਸਟ੍ਰੀਮਿਸਟ ਬਣਾਓ ਥੋੜਾ ਜਿਹਾ ਕਿਉਂਕਿ ਅਸੀਂ ਕੁਛ ਐਕਸਟ੍ਰੀਮਿਸਟ ਕਰ ਰਹੇ ਨਹੀਂ ਹੈਗੇ ਸੋ ਹੁਣ ਆਪ ਉਹ ਕਰਾਉਣਾ ਚਾਹੁੰਦੇ ਆ ਕਿ ਕਰਨ
ਸੋ ਦੇ ਟਰਾਇੰਗ ਟੂ ਤੁਹਾਡਾ ਕਹਿਣ ਦਾ ਭਾਵ ਉਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਪੀਸਫੁਲ ਤਰੀਕੇ ਦੇ ਨਾਲ ਜਿਹਨੂੰ ਮੀਡੀਆ ਵੀ ਸਾਡੇ ਪ੍ਰਾਈਮ ਮਿਨਿਸਟਰ ਟਰੂਡੋ ਵੀ ਕਹਿ ਰਹੇ ਆ ਵੀ ਸਿੱਖਸ ਹੈਵ ਰਾਈਟ ਟੂ ਐਕਸਪ੍ਰੈਸ ਦੈਮਸੈਲਵਸ ਪੀਸਫੁਲੀ ਇਨ ਅ ਡੈਮੋਕਰੈਟਿਕ ਵੇ ਉਹ ਇਹਨੂੰ ਵੀ ਸਿੱਖਾਂ ਨੂੰ ਇੱਥੇ ਡੈਮੋਨਾਈਜ਼ ਕਰਨਾ ਚਾਹੁੰਦੇ ਜਾਂ ਡਮੀਨ ਕਰਨਾ ਚਾਹੁੰਦੇ ਉਹਨਾਂ ਦੀ ਏਡੀ ਬੜੀ ਇੱਕ 1,10,000 ਤੋਂ ਵੱਧ ਬੰਦਿਆਂ ਦਾ ਇੰਨਾ ਬੜਾ ਜਿਹੜਾ ਇੱਕ ਉਪਰਾਲਾ ਆ ਉਹਨੂੰ ਵੀ ਦੈਟਸ ਦਾ ਰੀਜ਼ਨ ਦੈਟਸ ਵਾਈ ਦੇ ਆਰ ਕ੍ਰੀਏਟਿੰਗ ਆਲ ਦਿਸ ਦੈਟਸ ਵਾਟ ਯੂ ਥਿੰਕ
ਯਾ ਮੇਰਾ ਉਹੀ ਆ ਕਿਉਂਕਿ ਪਹਿਲਾਂ ਇਹਨਾਂ ਨੇ ਬਿਲੇਟਰਲ ਕਰਨ ਦੀ ਕੋਸ਼ਿਸ਼ ਕੀਤੀ ਰੈਫਰੈਂਡਮ ਨੂੰ ਕਿ ਇਹਦੇ ਨਾਲ ਇਹਨੂੰ ਕੋਈ ਵੋਟਾਂ ਨਹੀਂ ਆ ਇਹਦੇ ਲਈ ਕੋਈ ਸਪੋਰਟ ਨਹੀਂ ਹੈਗੀ ਇੱਥੇ ਕੈਨੇਡਾ ਦੀ ਪਾਪੂਲੇਸ਼ਨ ਕੇਅਰ ਨਹੀਂ ਕਰਦੀ ਜਦ ਇਹਨਾਂ ਨੂੰ ਪਤਾ ਲੱਗਾ ਕਿ ਮੋਮੈਂਟਮ ਬਹੁਤ ਬਣ ਰਿਹਾ ਤੇ ਸਿੱਖਾਂ ਦੇ ਬਹੁਤ ਬੰਦੇ ਸਪੋਰਟ ਕਰਦੇ ਖਾਲਿਸਤਾਨ ਨੂੰ ਤੇ ਫਿਰ ਇਹਨਾਂ ਨੇ ਹੁਣ ਉਹਨੂੰ ਵਾਇਲੈਂਸ ਦੀ ਜਾਂ ਕੋਈ ਐਕਸਟ੍ਰੀਮਿਜ਼ਮ ਦਾ ਉਹਨੂੰ ਰੰਗ ਲਾਉਣਾ ਇੱਦਾਂ ਟੈਂਪਲ ਦੇ ਬਾਹਰ ਸਪਰੇ ਪੇਂਟ ਕਰਾਤਾ ਇੱਦਾਂ ਦੀ ਗੱਲਾਂ ਦੇ ਨਾਲ ਪਹਿਲਾਂ ਵੀ ਇੱਦਾਂ ਹੀ ਕਰਦੇ ਸੀ ਹੁਣ ਵੀ ਇੱਦਾਂ ਹੀ ਟਰਾਈ ਹੋ ਰਹੀ ਪੂਰੀ
ਵਟ ਯੂ ਥਿੰਕ ਜਿਹੜੀ ਇੱਕ ਸਟੇਟ ਹੈ ਆਰਗਨਾਈਜ਼ ਸਟੇਟ ਜਿਹੜੀ ਇਹ ਆਪਣੇ ਆਪ ਨੂੰ ਕਹਿੰਦੀ ਆ ਕਿ ਅਸੀਂ ਡੈਮੋਕਰੈਟਿਕ ਹਾਂ ਜਾਂ ਦੇ ਕਲੇਮ ਟੂ ਬੀ ਦਾ ਲਾਰਜਸਟ ਡੈਮੋਕਰੇਸੀ ਸੋ ਇੱਕ ਡੈਮੋਕਰੈਟਿਕ ਜਿਹੜੀ ਐਕਸ਼ਨ ਹੋ ਰਿਹਾ ਇਫ ਦੇ ਆਰ ਏ ਲਾਰਜਸਟ ਡੈਮੋਕਰੇਸੀ ਹਾਊ ਡੂ ਯੂ ਸੇ ਦੈਟ ਹਾਊ ਕੈਨ ਦੇ ਸੇ ਕਿ ਦਿਸ ਇਜ਼ ਨਾਟ ਰਾਈਟ ਦਿਸ ਇਜ਼ ਟੈਰਰਿਜ਼ਮ ਜਾਂ 3 ਡੀ ਮਾਰਸ਼ੇ ਜਿਹੜੇ ਆ ਉਹ ਕੈਨੇਡੀਅਨ ਗਵਰਨਮੈਂਟ ਨੂੰ ਇਸ਼ੂ ਕਰਦੇ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਾਊਥ ਬਲਾਕ ਤੋਂ ਲਾਈਕ ਹਾਊ ਕੈਨ ਯੂ ਡੂ ਦਿਸ ਵੈਨ ਔਨ ਦਾ ਵਨ ਹੈਂਡ ਤੁਸੀਂ ਕਹਿ ਰਹੇ ਹਾਂ ਵੀ ਅਸੀਂ ਲਾਰਜਸਟ ਡੈਮੋਕਰੇਸੀ ਹਾਂ ਔਨ ਦੀ ਅਦਰ ਹੈਂਡ ਜੇ ਕੋਈ ਡੈਮੋਕਰੈਟਿਕ ਪ੍ਰੋਸੈਸ ਇੱਕ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੋ ਰਿਹਾ ਪੀਪਲ ਆਰ ਜਸਟ ਵੋਟਿੰਗ ਔਨ ਦੇਅਰ ਵਿਊਜ਼ ਲਾਈਕ ਆਪਣੀ ਰਾਏ ਦੇ ਆਰ ਐਕਸਪ੍ਰੈਸਿੰਗ ਦੇਅਰ ਪੋਲੀਟੀਕਲ ਵਿਊ ਜਿਹੜਾ ਆ ਯੂ ਥਿੰਕ ਹਾਊ ਯੂ ਥਿੰਕ ਦੇ ਕੈਨ ਦੇ ਡੂ ਦੈਟ
ਆਨਸਰ ਮੈਨੂੰ ਇਹ ਲੱਗਦਾ ਕਿ ਬਿਕੋਜ਼ ਡੈਮੋਕਰੇਸੀ ਉਹ ਹੈ ਨਹੀਂ ਐਕਚੁਲੀ ਕੋਈ ਹਾਈਬ੍ਰਿਡ ਆ ਟੇਰਨੀ ਤੇ ਇਲਿਬਰਲ ਡੈਮੋਕਰੇਸੀ ਜਿਹਨੂੰ ਕਹਿ ਸਕਦੇ ਹਾਂ ਤੁਸੀਂ ਬੇਸਿਕਲੀ ਵੋਟਾਂ ਜਿੱਦਾਂ ਦਿਖਾਇਆ ਜਾਂਦਾ ਕਿ ਵੋਟਾਂ ਹੁੰਦੀਆਂ ਆ ਇਲੈਕਸ਼ਨਾਂ ਹੁੰਦੀਆਂ ਆ ਪਰ ਜਿਹੜੇ ਰਾਈਟਸ ਆ ਜਾਂ ਲਿਬਰਟੀਜ਼ ਆ ਉਹ ਨਹੀਂ ਹੈਗੇ ਸੋ ਸ਼ਰਾਬਾਂ ਦੇ ਕੇ ਬੰਦਿਆਂ ਨੂੰ ਜਾਂ ਗੁੰਡਾਗਰਦੀ ਕਰਕੇ ਵੋਟਾਂ ਲੈ ਲੈਣੀਆਂ ਤੇ ਫਿਰ ਲਿਬਰਟੀਜ਼ ਤੇ ਰਾਈਟਸ ਨਹੀਂ ਦੇਣੇ ਤੇ ਉਹਦੇ ਕਰਕੇ ਆਪਣੇ ਅੰਦਰ ਜਿਹੜੀ ਉਹਨਾਂ ਦੀ ਗਵਰਨਿੰਗ ਸਿਸਟਮ ਹੈ ਤਾਂ ਹੀ ਇੰਨਾ ਬੈਡ ਆ ਤਾਂ ਹੀ ਇੰਨੀ ਪਾਪੂਲੇਸ਼ਨ ਫਰੀਡਮ ਚਾਹੁੰਦੀਆਂ ਤੇ ਬਾਹਰਲੇ ਦੇਸ਼ਾਂ ਨੂੰ ਉਹ ਇਹੀ ਦੱਸਣਾ ਚਾਹੁੰਦੇ ਆ ਕਿ ਉਹ ਜਿਹੜੀ ਉਹ ਇਮੇਜ ਦੇਣਾ ਚਾਹੁੰਦੇ ਆ ਡੈਮੋਕਰੇਸੀ ਦੀ ਕਿਉਂਕਿ ਜਿਹੜੀ ਨੇਟੋ ਆ ਜਿਹੜੀਆਂ ਸਾਰੀ ਕੰਟਰੀਆਂ ਉਹ ਇਹਨੂੰ ਸਪੋਰਟ ਕਰਦੀਆਂ ਇਸ ਇਮੇਜ ਨੂੰ ਪਰ ਜਦੋਂ ਇਹਨਾਂ ਦੇ ਇੰਟਰਸਟ ਸੈਟਲ ਹੁੰਦੇ ਆ ਤੇ ਵੈਰੀ ਕੁਇਕਲੀ ਇਹਨਾਂ ਦੇ ਫੇਸ ਚੇਂਜ ਹੋਣ ਲੱਗ ਪੈਂਦੇ ਆ ਤੇ ਕਹਿਣ ਲੱਗ ਪੈਂਦੇ ਆ ਕਿ ਹੁਣ ਅਸੀਂ ਤਾਂ ਇਹਨਾਂ ਨੂੰ ਵੋਟ ਨਹੀਂ ਸਕਦੇ ਪੰਜਾਬ ਉਸ ਤਾਂ ਕੈਨੇਡਾ ਆ ਨਹੀਂ ਸਕਦੀ ਸੋ ਅਸੀਂ ਕੈਨੇਡਾ ਟਰੂਡੋ ਨੂੰ ਕਹੀਏ ਕਿ ਇੱਥੇ ਵਾਇਲੈਂਸ ਹੋ ਰਹੀ ਆ ਇਹ ਸਾਡੇ ਹੇਟ ਕਰ ਰਿਹਾ ਤੇ ਇਹਨਾਂ ਨੂੰ ਰੋਕੋ
ਸੋ ਡੂ ਯੂ ਥਿੰਕ ਇਟਸ ਅ ਡਿਫਰੈਂਸ ਬਿਟਵੀਨ ਅ ਟੋਟੈਲਿਟੇਰੀਅਨ ਜਾਂ ਅਥਾਰਟੇਰੀਅਨ ਸਟੇਟ ਜਿਹੜੀ ਆ ਇਜ਼ਨਟ ਇਟ ਵੈਰੀ ਮੱਚ ਜੇ ਕੈਨੇਡਾ ਵੀ ਉਸ ਐਕਸ਼ਨਸ ਤੋਂ ਓਵਰ ਦੇ ਡਿਮਾਂਡਿੰਗ ਫਰੋਮ ਕੈਨੇਡਾ ਸੋ ਕੈਨੇਡਾ ਵੀ ਉੱਦਾਂ ਨਹੀਂ ਹੋਜੂਗਾ ਜਿਸ ਤਰ੍ਹਾਂ ਦੇ ਨਾਲ ਇੱਕ ਜਿਹੜੀ ਸੁਸਾਇਟੀਸ ਆ ਜਿਹਨਾਂ ਦੇ ਵਿੱਚ ਅਥੋਰਟੇਰੀਅਨ ਸਿਸਟਮਸ ਆ ਡਿਕਟੇਟਰਸ਼ਿਪਸ ਆ ਟਿਰਣੀ ਆ ਉੱਥੇ ਇੱਦਾਂ ਹੁੰਦਾ ਵੀ ਜੇ ਕੋਈ ਬੰਦਾ ਪੀਸਫੁਲ ਵੇ ਦੇ ਨਾਲ ਵੀ ਆਪਣੀ ਗੱਲ ਐਕਸਪ੍ਰੈਸ ਕਰਦਾ ਉਹ ਦੇ ਡੋਂਟ ਲਿਸਨ ਟੂ ਇਟ ਜਿੱਦਾਂ ਹੁਣ ਆ ਬਰਮਾ ਦੇ ਵਿੱਚ ਯੂਨਿਟ ਆ ਮਿਲਟਰੀ ਯੂਨਿਟ ਆਇਆ ਸੋ ਆਰ ਦੇ ਟਰਾਇੰਗ ਕੈਨੇਡਾ ਉਹ ਆਪ ਤਾਂ ਜੋ ਹੈਗੇ ਉਹ ਹੈਗੇ ਹੀ ਆ ਕਿ ਉਹ ਇਹ ਕੋਸ਼ਿਸ਼ ਕਰ ਰਹੇ ਕਿ ਕੈਨੇਡਾ ਵੀ ਉੱਦਾਂ ਹੀ ਐਕਟ ਕਰੇ ਉਹਨਾਂ ਵਾਂਗੂ
ਹਾਂਜੀ ਮੇਰੇ ਓਪੀਨੀਅਨ 'ਚ ਮੈਨੂੰ ਲੱਗਦਾ ਉਹੀ ਉਹਨਾਂ ਦੀ ਪੂਰੀ ਕੋਸ਼ਿਸ਼ ਆ ਕਿ ਕੈਨੇਡਾ ਸਾਡੇ ਵਾਂਗੂ ਬਿਹੇਵ ਕਰੇ ਸਿੱਖਾਂ ਦੇ ਨਾਲ ਕਿ ਇਹਨਾਂ ਦੀ ਆਵਾਜ਼ ਨੂੰ ਬੰਦ ਕਰੇ ਬਾਈ ਐਨੀ ਮੀਨਸ ਪੋਸੀਬਲ ਤੇ ਆਬਵੀਅਸਲੀ ਇਹਨਾਂ ਨੇ ਇਹ ਤਾਂ ਕਹਿਣਾ ਆ ਕਿ ਇਹ ਵਾਇਲੈਂਟ ਆ ਤਾਂ ਅਸੀਂ ਕਰ ਰਹੇ ਹਾਂ ਉਹ ਤਾਂ ਕਹਿਣ ਨੂੰ ਆ ਕਿ ਬਾਹਰ ਮੀਡੀਆ 'ਚ ਇਹ ਗੱਲ ਫੈਲੇ ਬਟ ਪੂਰਾ ਐਫਰਟ ਤਾਂ ਇਹਨਾਂ ਦਾ ਆਹੀ ਆ ਕਿ ਸਾਡੇ ਵਾਂਗੂ ਇਹ ਰਹਿਣ ਕਿ ਬਾਹਰ ਆਵਾਜ਼ ਆ ਨਿਕਲੇ ਸਿੱਖਾਂ ਦੀ
ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਲਈ ਔਰ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਇੱਥੇ ਦਾ ਬੋਲ ਰਿਹਾ ਸੋ ਅਸੀਂ ਜ਼ਰੂਰ ਵੈਲਕਮ ਕਰਦੇ ਹਾਂ ਅਸੀਂ ਵੀ ਵਾਂਟ ਕਿ ਜਿਹੜਾ ਸਾਡਾ ਯੂਥ ਇੱਥੇ ਬੋਲ ਰਿਹਾ ਉਹ ਪੋਲੀਟਿਕਸ ਦੇ ਵਿੱਚ ਜਿਹੜਾ ਸਾਡਾ ਨਾ ਹੀ ਪੰਜਾਬ ਪੋਲੀਟਿਕਸ ਹੈ ਪੰਜਾਬ ਦੀ ਪੋਲੀਟਿਕਸ ਕੀ ਆ ਜਿਹੜੀ ਵਟ ਇਜ਼ ਪੋਲੀਟਿਕਸ ਲਾਈਕ ਇਟਸ ਲਾਈਕ ਬਰੀਦਿੰਗ ਜਿੱਦਾਂ ਤੁਸੀਂ ਇਹ ਕਹਿੰਦੇ ਸੀ ਪੋਲੀਟਿਕਸ ਦੀ ਗੱਲ ਨਹੀਂ ਕਰਨੀ ਸੋ ਪੋਲੀਟਿਕਸ ਤੋਂ ਬਿਨਾਂ ਕੁਛ ਵੀ ਨਹੀਂ ਆ ਇਟ ਇਜ਼ ਦਾ ਮਦਰ ਆਫ ਆਲ ਸਾਇੰਸਿਸ ਮੇਰਾ ਇੱਕ ਫਰੈਂਡ ਮੈਨੂੰ ਕਹਿੰਦੇ ਹੁੰਦੇ ਅਸੀਂ ਸਾਇੰਸ ਕਹਿੰਦੇ ਹਾਂ ਫਿਜ਼ਿਕਸ ਜਾਂ ਕੈਮਿਸਟਰੀ ਜਿੱਦਾਂ ਇੱਕ ਗਾਰਨਰ ਇੱਕ ਮੇਰੇ ਖਿਆਲ ਪੋਲੀਟੀਕਲ ਸਾਇੰਸ ਦੇ ਵਿੱਚ ਪੜ੍ਹਾਉਂਦੇ ਵੀ ਆ ਕਿ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਇਹ ਪੋਲੀਟਿਕਸ ਹੈ ਇਹ ਬਿਗੇਨਸ ਵਿਦ ਯੂ ਮੈਰਿਜ, ਜਦੋਂ ਤੁਸੀਂ ਮੈਰਿਜ ਵੀ ਕਰਦੇ ਹੋ ਉੱਥੋਂ ਹੀ ਪੋਲੀਟਿਕਸ ਜਿਹੜੀ ਸ਼ੁਰੂ ਹੋ ਜਾਂਦੀ ਆ। ਸੋ ਵੈਨ ਐਵਰ ਯੂ ਸਟਾਰਟ, ਸੋ ਇਹ ਕਹਿਣਾ ਕਿ ਅਸੀਂ ਇਹ ਕਿਸੇ ਵੀ ਤਰੀਕੇ ਦੇ ਨਾਲ ਸਿੱਖਾਂ ਨੂੰ ਇਹ ਕੋਸ਼ਿਸ਼ ਕਰਨੀ ਰੋਕਣ ਦੀ ਕਿ ਤੁਸੀਂ ਆਪਣੇ ਪੋਲੀਟੀਕਲ ਵਿਊਜ਼ ਨੂੰ ਨਾ ਐਕਸਪ੍ਰੈਸ ਕਰੋ, ਜਾਂ ਉਹਨੂੰ ਇਹ ਤਰ੍ਹਾਂ ਦੇ ਨਾਲ ਕਹਿਣਾ ਵੀ ਉਹ ਇੱਕ ਅੱਤਵਾਦ ਆ ਕਿ ਸਿੱਖਾਂ ਦਾ ਮੀਅਰ ਪੀਸਫੁਲ ਰੈਪ੍ਰਜੈਂਟੇਸ਼ਨ ਕਰਨੀ ਆਪਣੇ ਵਿਊਜ਼ ਦੀ ਇਜ਼ ਅ ਟੈਰਰਿਜ਼ਮ, ਦੈਟ ਇਟਸੈਲਫ ਇਜ਼ ਅ ਟੈਰਰਿਜ਼ਮ ਆਈ ਥਿੰਕ। ਸੋ ਧੰਨਵਾਦ ਸਾਰੇ ਕਾਲਰਸ ਦਾ ਜਿਨ੍ਹਾਂ ਨੇ ਵੀ ਕਾਲਾਂ ਕੀਤੀਆਂ ਸਾਨੂੰ। ਸੋ ਸਾਡੇ ਕੋਲ ਤਕਰੀਬਨ ਹੁਣ 15-20 ਮਿੰਟ ਰਹਿ ਗਏ ਨੇ, ਫਿਰ ਵੀ ਅਸੀਂ ਵਿਲ ਸਟਿਲ ਟੇਕ ਕਾਲਸ ਇਫ ਯੂ ਹੈਵ ਇੰਟਰਸਟ ਇਨ ਕਾਲਿੰਗ ਅਸ, ਆਪਣੇ ਵਿਊਜ਼ ਐਕਸਪ੍ਰੈਸ ਕਰਨਾ ਚਾਹੁੰਦੇ, ਤੁਸੀਂ ਕੁਛ ਵੀ ਤੁਸੀਂ ਕਹਿਣਾ ਚਾਹੁੰਦੇ ਆ, ਵੈਦਰ ਤੁਸੀਂ ਸਾਡੇ ਹੱਕ 'ਚ ਕਹਿਣਾ ਚਾਹੁੰਦੇ ਆ ਜਾਂ ਤੁਸੀਂ ਸਾਡੇ ਵਿਰੁੱਧ 'ਚ ਕਹਿਣਾ ਚਾਹੁੰਦੇ ਆ, ਯੂ ਆਰ ਵੈਲਕਮ। ਅਸੀਂ ਤੁਹਾਡਾ ਕਦੀ ਵੀ ਕੋਈ ਕਾਲ ਇੱਦਾਂ ਨਹੀਂ ਕਰਾਂਗੇ ਕਿ ਮੈਂ ਜ਼ਰੂਰ ਕਹਿਣਾ ਚਾਹੁੰਦਾ, ਜੇ 1,10,000 ਬੰਦਾ ਮੀਂਹ ਦੇ ਵਿੱਚ 2 ਘੰਟੇ ਖੜ੍ਹਾ ਹੋ ਕੇ ਪ੍ਰੋਗਰਾਮ ਦੇ ਵਿੱਚ ਉੱਥੇ ਰੈਫਰੈਂਡਮ ਦਾ ਜਿਹੜਾ ਸੀਗਾ 18 ਸਤੰਬਰ ਨੂੰ ਵੋਟ ਕਰਦਾ ਸੀਗਾ, ਅਤੇ ਕਿਹੜੇ ਬੰਦੇ ਆ ਜਿਹੜੇ ਇਹ ਕਹਿੰਦੇ ਆ ਵੀ ਇਹ 4-5 ਬੰਦੇ ਆ, ਕਿਹੜੇ ਪ੍ਰੋਗਰਾਮ ਆ ਜਿਹੜੇ ਟੋਟਲੀ ਇਗਨੋਰ ਕਰਦੇ ਆ ਇਸ ਕਾਲ ਨੂੰ, ਉਹ ਕਿਹੜੇ ਪ੍ਰੋਗਰਾਮ ਆ ਜਿਹੜੇ ਜਿਨ੍ਹਾਂ ਨੂੰ ਐਡਵਰਟਾਈਜ਼ਮੈਂਟ ਉਹਨਾਂ ਵੱਲੋਂ ਦਿੱਤੀ ਜਾਂਦੀ ਜਿੱਥੇ 1,10,000 ਬੰਦਾ ਮੀਂਹ ਦੇ ਵਿੱਚ 2 ਘੰਟੇ ਖੜ੍ਹ ਕੇ 1.5-2-3-3-4-4 ਕਿਲੋਮੀਟਰ ਤੁਰ ਕੇ ਆ ਕੇ ਵੋਟ ਕਰਦਾ, ਕੀ ਉਹ ਕਿਹਦਾ, ਕੀ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਉਹ ਕਹਿ ਰਹੇ ਨੇ ਕਿ ਸਾਡੇ ਲੱਖਾਂ ਸਰੋਤੇ ਟੋਰਾਂਟੋ ਦੇ ਵਿੱਚ, ਕੀ ਉਹ ਉਹਨਾਂ ਦੀ ਆਵਾਜ਼ ਹੈਗੇ ਨੇ? ਆ ਮੈਂ ਇਸ ਚੀਜ਼ ਨੂੰ ਦੁਬਾਰਾ ਕਹਿੰਦਾ, ਕੀ ਉਹ ਜੇ ਕਹਿੰਦੇ ਨੇ ਕਿ ਅਸੀਂ ਪੰਜਾਬੀ ਮੀਡੀਆ ਹਾਂ, ਕੀ ਜਿਹੜਾ 1.5 ਲੱਖ ਪੰਜਾਬੀ 18 ਸਤੰਬਰ ਨੂੰ ਵੋਟ ਕਰਨ ਆਇਆ, ਕੀ ਉਹ ਉਹਨਾਂ ਦੀ ਆਵਾਜ਼ ਹੈਗੇ ਨੇ ਜਾਂ ਉਹ ਕਿਸੇ ਹੋਰ ਮੁਲਕ ਦੀ ਆਵਾਜ਼ ਨੇ, ਪਰ ਸਿਰਫ ਇੱਕ ਸੂਡੋ ਤਰੀਕੇ ਦੇ ਨਾਲ ਇਹ ਕਹਿ ਰਹੇ ਨੇ ਕਿ ਅਸੀਂ ਪੰਜਾਬੀਆਂ ਦੀ ਆਵਾਜ਼ ਹਾਂ, ਅਸੀਂ ਪੰਜਾਬ ਦੀ ਆਵਾਜ਼ ਹਾਂ? ਕਿ ਜਿਹੜਾ 1.5 ਲੱਖ ਬੰਦਾ 18 ਸਤੰਬਰ ਨੂੰ ਬ੍ਰੈਂਪਟਨ ਦੇ ਵਿੱਚ ਗੋਰ ਮੈਡੋਸ ਕਮਿਊਨਿਟੀ ਸੈਂਟਰ ਦੇ ਵਿੱਚ ਮੀਂਹ ਦੇ ਵਿੱਚ 2-2 ਘੰਟੇ ਖੜ੍ਹਾ ਹੋ ਕੇ ਵੋਟ ਪਾ ਰਿਹਾ ਸੀ, ਕੀ ਉਹ ਉਹਨਾਂ ਦੀ ਆਵਾਜ਼ ਹੈਗੇ ਆ? ਇਹ ਮੈਂ ਤੁਹਾਡੇ ਸੁਣਨ ਵਾਲਿਆਂ ਦੇ ਲਈ, ਸਾਡੇ ਸੁਣਨ ਵਾਲਿਆਂ ਲਈ ਜਿਹੜੇ ਤੁਸੀਂ ਸਾਡੇ ਅੱਜ ਪ੍ਰੋਗਰਾਮ ਨੂੰ ਸੁਣ ਰਹੇ ਹੋ, ਮੈਂ ਸਵਾਲ ਤੁਹਾਡੇ ਲਈ ਛੱਡਣਾ ਚਾਹੁੰਦਾ ਕਿ ਕੀ ਤੁਸੀਂ ਸਮਝਦੇ ਹੋ ਕਿ ਉਹ ਤੁਹਾਡੀ ਆਵਾਜ਼ ਹਨ? ਜੇ ਨਹੀਂ ਹਨ ਤਾਂ ਤੁਸੀਂ ਇਹਦੇ ਵਿੱਚ ਤਬਦੀਲੀ ਲਿਆਓ, ਇਹ ਦੇਖੋ ਤੁਸੀਂ, ਕਿਉਂਕਿ ਤੁਹਾਡਾ ਐਕਟਿਵਿਜ਼ਮ ਜਿਹੜਾ ਤੁਸੀਂ ਉਦਣ ਉੱਥੇ ਕੀਤਾ ਉਹ ਨਿਰੰਤਰਤਾ ਦੇ ਨਾਲ ਚੱਲਣਾ ਚਾਹੀਦਾ, ਕੰਸਿਸਟੈਂਸੀ ਦੇ ਨਾਲ, ਤਾਂ ਕਿ ਇਹ ਜਿਹੜਾ ਇੱਥੇ ਜਿਹੜਾ ਨਾ ਇੱਕ ਗੱਲ ਨੋਇਮ ਚੁਮਸਕੀ ਦੀ ਗੱਲ ਆ, ਜਿਹੜਾ ਮੀਡੀਆ ਨੂੰ ਕੰਟਰੋਲ ਕਰੂਗਾ ਉਹ ਮਾਇੰਡ ਨੂੰ ਕੰਟਰੋਲ ਕਰੂਗਾ, ਪਰ ਤੁਸੀਂ ਆਪਣੇ ਗੁਰੂਆਂ ਅਤੇ ਸ਼ਹਾਦਤਾਂ ਤੋਂ ਸਿੰਘਾਂ ਦੀਆਂ ਜਿਹੜੀਆਂ ਗੁਰੂ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ, ਡਿਸਪਾਈਟ ਕਿ ਕਿਸੇ ਐਥਨਿਕ ਮੀਡੀਆ ਨੇ ਸਾਨੂੰ ਰੈਫਰੈਂਡਮ ਦੀ ਪੈਸੇ ਲੈ ਕੇ ਵੀ ਐਡ ਨਹੀਂ ਦਿੱਤੀ, ਪਰ ਤੁਸੀਂ ਉੱਥੇ ਆਏ, ਤੁਸੀਂ ਦੱਸਿਆ ਕਿ ਅਸੀਂ ਵੇਟ ਨਹੀਂ ਕਰਦੇ ਝੋਲੀ ਚੁੱਕਾਂ ਦੀ, ਟੁਕੜ ਬੁੱਚਾਂ ਦੀ, ਤੁਸੀਂ ਦੱਸਿਆ ਕਿ ਅਸੀਂ ਗੁਰੂ ਤੋਂ ਆਪਣੇ ਸ਼ਹੀਦਾਂ ਤੋਂ, ਮੈਂ ਕਹਿੰਦਾ ਸ਼ਹੀਦਾਂ ਤੋਂ ਮੂੰਹ ਨਹੀਂ ਮੋੜਿਆ, ਤੁਸੀਂ ਪਿੱਠ ਨਹੀਂ ਵਿਖਾਈ ਪੰਥ ਨੂੰ, ਅਤੇ ਜਿਸ ਤਰੀਕੇ ਦੇ ਨਾਲ ਤੁਸੀਂ ਆਏ ਹੋ ਸੰਗਤੀ ਰੂਪ ਦੇ ਵਿੱਚ, ਤੁਹਾਨੂੰ ਕਿਸੇ ਤੋਂ ਉਮੀਦ ਨਹੀਂ ਕਰਨੀ ਚਾਹੀਦੀ ਕਿਸੇ ਵੀ ਰਿਜ਼ਲਟ ਦੀ, ਤੁਹਾਨੂੰ ਸੰਗਤੀ ਰੂਪ 'ਚ ਤੁਸੀਂ ਆਪਣਾ ਫਤਵਾ ਦੇ ਤਾ, ਅਤੇ ਜਦੋਂ ਤੁਸੀਂ ਫਤਵਾ ਦੇ ਤਾ ਉਹ ਦਿਨ ਦੂਰ ਨਹੀਂ, ਜਿੱਦਾਂ ਭਾਅ ਜੀ ਸੁਖਦੇਵ ਸਿੰਘ ਕਹਿੰਦੇ ਹੁੰਦੇ, ਜਦੋਂ ਸਿੱਖਾਂ ਦੇ ਘਰ ਵੀ ਆਜ਼ਾਦੀ ਦਾ ਜਿਹੜਾ ਮੋੜ ਪਾਏਗੀ ਆਜ਼ਾਦੀ ਆਏਗੀ। ਹਾਂਜੀ ਭਾਅ ਜੀ ਸੁਖਦੇਵ ਜੀ, ਹੈਲੋ।
ਹਾਂਜੀ, ਦੇਖੋ ਇਹ ਗੱਲ ਬੜੀ ਸਪਸ਼ਟ ਹੈਗੀ ਹੈ ਕਿ ਜਿਹੜਾ ਇਸ ਰੈਫਰੈਂਡਮ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਆਪਣੀਆਂ ਵੋਟਾਂ ਪਾ ਕੇ ਆਜ਼ਾਦੀ ਦੇ ਹੱਕ ਵਿੱਚ, ਠੀਕ ਹੈ ਕੁਝ ਨਾਂ ਵਿੱਚ ਵੀ ਹੋਣਗੀਆਂ, ਆਪਾਂ ਉਹਨਾਂ ਨੂੰ ਵੀ ਵੈਲਕਮ ਕਹਿੰਦੇ ਹਾਂ, ਉਹਨਾਂ ਦਾ ਹੱਕ ਹੈ। ਸੋ ਇਸ ਵੱਡੇ ਚਲੋ ਇਕੱਠ ਨੇ ਇੱਕ ਸਾਬਤ ਵੀ ਕੀਤਾ, ਮੀਡੀਆ ਦੀ ਗੱਲ ਜਾਂ ਉਹਨਾਂ ਲੋਕਾਂ ਦੀ ਗੱਲ ਜਿਹੜੇ ਵਿਰੋਧ ਕਰ ਰਹੇ ਨੇ, ਪਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦੇ ਦੇ ਵਿੱਚ, ਘੱਟੋ ਘੱਟ ਜਿਹੜੇ ਮੀਡੀਆ ਵਾਲੇ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਇੰਨਾ ਕੁ ਤਾਂ ਫਰਜ਼ ਬਣ ਜਾਂਦਾ ਸੀ ਵੀ ਆਹ ਗੱਲ ਵੀ ਕਰ ਲਈ ਜਾਵੇ। ਇੱਕ ਪਾਸੇ ਪੰਜਾਬੀ ਬੋਲੀ ਦੀ ਸੇਵਾ ਕਰਨ ਦੀ ਗੱਲ ਕਰਦੇ ਹੋ ਜਾਂ ਹੋਰ ਇਸ਼ੂ ਦੀ ਗੱਲ ਕਰਦੇ ਹੋ, ਤਾਂ ਫਿਰ ਫਰਕ ਕੀ ਰਹਿ ਜਾਂਦਾ ਤੇ ਗੋਦੀ ਮੀਡੀਆ 'ਚ, ਮੋਦੀ ਮੀਡੀਆ 'ਚ, ਕੇਜਰੀ ਮੀਡੀਆ 'ਚ। ਤੇ ਇੱਕ ਆਪਾਂ ਹੁਣ ਦੇਖੋ ਜੇ ਇੰਟਰਨੈਸ਼ਨਲ ਲੈਵਲ ਤੇ ਵੀ ਗੱਲ ਕਰੀਏ, ਜੇ ਅੱਜ ਰਸ਼ੀਆ ਦੀ ਆਲੋਚਨਾ ਹੋ ਰਹੀ ਹੈ, ਰਸ਼ੀਆ ਇੱਕ ਕਹਿ ਲਓ ਵੀ ਇੱਕ ਥੋੜੇ ਬੰਦਿਆਂ ਦੇ ਕੰਟਰੋਲ ਵਾਲਾ ਦੇਸ਼ ਹੈ, ਪਰ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ। ਉਸ ਦੇਸ਼ ਵਿੱਚ ਕੀ ਹੋ ਰਿਹਾ, ਦੂਜਿਆਂ 'ਚ ਕੀ ਹੋ ਰਿਹਾ, ਜੇ ਅੱਜ ਲੋਕੀ ਯੂਕਰੇਨ ਨਾਲ ਹੋਏ ਧੱਕੇ ਦੀ ਗੱਲ ਕਰਦੇ ਨੇ, ਯੂਕਰੇਨ ਦੀ ਸੋਵਰਟੀ ਦੀ ਗੱਲ ਕਰਦੇ ਨੇ, ਕੀ ਪੰਜਾਬ ਦੇ ਲੋਕ ਨਹੀਂ ਕਰ ਸਕਦੇ? ਸੋ ਇਹ ਜਿਹੜੇ ਮੁੱਦੇ ਨੇ ਅੰਤਰਰਾਸ਼ਟਰੀ ਲੈਵਲ ਤੇ ਵੀ ਵਿਚਾਰਨੇ ਚਾਹੀਦੇ ਨੇ। ਜਿਹੜੇ ਕਹਿ ਲਓ ਵੀ ਵੱਖ ਵੱਖਰੇ ਇੰਟਰਸਟ ਨੇ ਹਰ ਇੱਕ ਦੇਸ਼ ਦੇ, ਪਰ ਜੇ ਸਿੱਖ ਨੇਸ਼ਨ ਦਾ ਇੰਟਰਸਟ, ਪੰਜਾਬ ਦੇ ਲੋਕਾਂ ਦਾ ਇੰਟਰਸਟ ਇੱਥੇ ਦਾ ਮੀਡੀਆ ਸਰਵ ਨਹੀਂ ਕਰਦਾ,
ਜਾਂ ਫਿਰ ਉਹ ਲੋਕ ਉਹ ਲੀਡਰ ਸਰਵ ਨਹੀਂ ਕਰਦੇ ਤਾਂ ਫਿਰ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਮੀਡੀਆ ਵਿੱਚ ਆਪਣੇ ਆਪ ਨੂੰ ਪੰਜਾਬ ਦੇ ਪੱਖ ਦੇ ਦੱਸਣ ਦੀ ਬਜਾਏ ਉਹ ਤਾਂ ਫਿਰ ਦਿੱਲੀ ਦੇ ਪੱਖ ਵਿੱਚ ਭੁਗਤ ਰਹੇ ਨੇ। ਇਹ ਵੀ ਦੂਜੇ ਪਾਸੇ ਚਲੋ ਆਪਾਂ ਇਹਨਾਂ ਦੀ ਗੱਲ ਨਾ ਵੀ ਕਰੀਏ, ਕਈ ਵਾਰੀ ਕਰਨੀ ਵੀ ਪੈਂਦੀ ਹੈ, ਪਰ ਜਿਸ ਢੰਗ ਦੇ ਨਾਲ ਇਹਨਾਂ ਨੇ ਗੱਲ ਵਿਰੋਧ ਕੀਤਾ ਕਈਆਂ ਨੇ, ਪਰ ਸਰਕਾਰੀ ਬੋਲੀ ਬੋਲੀ ਇਤਿਹਾਸ ਨੇ ਕਦੀ ਵੀ ਕਿਸੇ ਨੂੰ ਮਾਫ਼ ਨਹੀਂ ਕਰਨਾ। ਜਦੋਂ ਅਸੀਂ ਮਲੇਰਕੋਟਲੇ ਵਾਲੇ ਨਵਾਬ ਦੀ ਗੱਲ ਕਰਦੇ ਹਾਂ ਜਿਹਨੇ ਸਿੱਖਾਂ ਦੇ ਹੱਕ ਵਿੱਚ ਆਹ ਦਾ ਨਾਰਾ ਮਾਰਿਆ ਸੀ, ਲੋਕੀ ਉਹਨਾਂ ਨੂੰ ਵੀ ਯਾਦ ਕਰਦੇ ਨੇ, ਇਤਿਹਾਸ ਨੇ ਸਾਂਭ ਕੇ ਰੱਖਿਆ ਹੋਇਆ। ਜਿਹੜੇ ਅੱਜ ਪੰਜਾਬ ਦੀ ਆਜ਼ਾਦੀ ਦੇ ਖਿਲਾਫ਼ ਨੇ ਉਹਨਾਂ ਦਾ ਇਤਿਹਾਸ ਵੀ ਸਮਝਿਆ ਜਾਊਗਾ। ਗੱਲ 1984 ਦੀ ਨਹੀਂ, ਗੱਲ ਹੁਣ 2022 ਤੱਕ ਆ ਚੁੱਕੀ ਹੈ। ਜਿਹੜੀ ਜਨਰੇਸ਼ਨ 1984 ਵਿੱਚ ਜਿਹਨਾਂ ਦਾ ਜਨਮ ਹੋਇਆ ਉਹਨਾਂ ਨੇ ਉਹ ਵੀ ਅੱਜ ਕਮਾਂਡ ਸੰਭਾਲ ਰਹੇ ਨੇ। ਜਿਹੜੇ 1990 ਵਿੱਚ ਜਿਹਨਾਂ ਦਾ ਜਨਮ ਹੋਇਆ, ਦੂਜੀ ਤੀਜੀ ਜਨਰੇਸ਼ਨ ਦੀ ਆਪਾਂ ਗੱਲ ਕਰੀਏ, ਉਹ ਵੀ ਕਮਾਂਡ ਸੰਭਾਲ ਰਹੇ ਨੇ। ਜੇ 2000 ਦੀ ਗੱਲ ਕਰੀਏ, ਜਿਹਨਾਂ ਦਾ ਜਨਮ 2000 ਦੇ ਵਿੱਚ ਹੋਇਆ, 2001 ਚ ਹੋਇਆ, 2002 ਚ ਹੋਇਆ, ਉਹਨਾਂ ਦੀ ਉਮਰ ਵੀ ਹੁਣ 18-20 ਸਾਲ 22 ਸਾਲ ਦੀ ਹੋ ਚੁੱਕੀ ਹੈ। ਸੋ ਅਗਲੀ ਜਨਰੇਸ਼ਨ ਨੇ ਇਹ ਸਾਰੀ ਕਮਾਂਡ ਸੰਭਾਲੀ ਹੋਈ ਹੈ। ਕਿਸੇ ਨੂੰ ਕਦੀ ਭੁਲੇਖਾ ਨਹੀਂ ਰਹਿਣਾ ਚਾਹੀਦਾ, ਇਤਿਹਾਸ ਦੁਹਰਾਇਆ ਜਾ ਰਿਹਾ, ਇਤਿਹਾਸ ਦੁਹਰਾਇਆ ਜਾ ਰਿਹਾ ਜ਼ੁਲਮ ਕਰਨ ਵਾਲਿਆਂ ਵੱਲੋਂ ਵੀ, ਇਤਿਹਾਸ ਦੁਹਰਾਇਆ ਜਾ ਰਿਹਾ ਜਿਹੜੇ ਜ਼ੁਲਮ ਦਾ ਸਾਹਮਣਾ ਕਰ ਰਹੇ ਨੇ, ਜਿਹੜੇ ਗੁਰੂ ਦਾ ਓਟ ਆਸਰਾ ਲੈ ਕੇ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਜਿਹੜੇ ਪੰਜਾਬ ਦੇ ਹੱਕ ਵਿੱਚ ਖੜ ਰਹੇ ਨੇ। ਸੋ ਇਤਿਹਾਸ ਨੇ ਕਿਸੇ ਨੂੰ ਵੀ ਮਾਫ਼ ਨਹੀਂ ਕਰਨਾ, ਤੁਹਾਡੀ ਮੇਰੀ ਗੱਲ ਨਹੀਂ ਸੁਣਨੀ। ਅੱਜ ਆਪਾਂ ਦੇਖਦੇ ਹਾਂ ਕਿ ਲੋਕੀ ਪੰਜਾਬ ਦੀ ਧਰਤੀ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾਗਰਤੀ ਦੀ ਲਹਿਰ ਪੈਦਾ ਹੋ ਚੁੱਕੀ ਹੈ। ਸੋ ਉਹ ਲੋਕ ਜ਼ਹੀਰਾਂ ਕੱਟ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਆ ਰਹੇ ਨੇ, ਸਿਸਟਮ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਅਜੇ ਤਾਂ ਉਹਨਾਂ ਕੋਲ ਕੰਟਰੋਲ ਹੈ, ਉਹਨਾਂ ਕੋਲ ਸਰਕਾਰਾਂ ਨੇ, ਸਿਸਟਮ ਨੇ, ਉਹ ਕਿਸੇ ਕਹਿ ਲਓ ਕਿੰਨੇ ਵੱਡੇ ਲੈਵਲ ਤੇ ਬਦਨਾਮ ਕਰਨ ਲੱਗੇ ਹੋਏ ਨੇ। ਕੁਝ ਲੋਕ ਉਹਨਾਂ ਦੇ ਰਹਿਣ ਵਿੱਚ ਹਵਾ ਦੇ ਰੁੱਖ ਦਾ ਕਹਿ ਲਓ ਰੁੱਖ ਦੇਖ ਕੇ ਚੱਲਦੇ ਨੇ, ਪਰ ਦੂਜੇ ਪਾਸੇ ਲੋਕ ਵੀ ਹੁੰਦੇ ਨੇ ਜਿਹੜੇ ਹਵਾਵਾਂ ਦੇ ਰੁੱਖ ਮੋੜ ਦਿੰਦੇ ਨੇ। ਹਵਾਵਾਂ ਦੇ ਰੁੱਖ ਮੁੜ ਰਹੇ ਨੇ, ਤੁਸੀਂ ਕਿਰਪਾ ਕਰਕੇ ਜਿਹੜੇ ਅਜੇ ਵੀ ਇੰਤਜ਼ਾਰ ਕਰ ਰਹੇ ਨੇ, ਆਪੋ ਆਪਣੀ ਜ਼ਮੀਰ ਦੀ ਆਵਾਜ਼, ਆਪੋ ਆਪਣੀ ਆਤਮਾ ਦੀ ਆਵਾਜ਼ ਪਹੁੰਚਾਉਂਦੇ ਹੋਏ ਪੰਜਾਬ ਦੇ ਪੰਥ ਦੇ ਹੱਕ ਵਿੱਚ ਖੜੋ।
ਮੈਂ ਤੁਹਾਨੂੰ ਇੱਕ ਗੱਲ, ਉਹਨਾਂ ਨੇ ਨਾ ਟਰੈਵਲ ਐਡਵਾਈਜ਼ਰੀ ਵਾਲੀ ਕੀਤੀ ਆ, ਤੁਸੀਂ ਵੀ ਪੜ੍ਹੀ ਹੋਣੀ ਆ, ਵੀ ਜਿਹੜੇ ਵੀ ਭਾਰਤੀ ਜਿਹੜੇ ਆ ਉਹ ਕਹਿ ਰਹੇ ਆ ਵੀ ਜਿਹਦੇ ਵਿੱਚ ਜ਼ਿਆਦਾਤਰ ਪੰਜਾਬ ਤੋਂ ਲੋਕ ਨੇ ਉਹ ਉਹਨਾਂ ਨੂੰ ਭਾਰਤੀ ਕਹਿੰਦੇ ਨੇ, ਅੱਜ ਕਬਜ਼ੇ ਅਧੀਨ ਆ ਪੰਜਾਬ। ਸੋ ਉਹ ਕਹਿ ਰਹੇ ਨੇ ਵੀ ਅਸੀਂ ਟਰੈਵਲ ਐਡਵਾਈਜ਼ਰੀ ਦੇ ਰਹੇ ਵੀ ਤੁਸੀਂ ਸੇਫ ਨਹੀਂ ਗੇ। ਸੋ ਮੈਂ ਤੁਹਾਡਾ ਰਿਐਕਸ਼ਨ ਚਾਹੁੰਦਾ, ਕਿਉਂਕਿ ਤੁਸੀਂ ਦੇਖਿਆ ਜੱਗੀ ਜੋਲ ਵੀ ਇੱਕ ਵਿਚਾਰਾ ਇੱਥੇ ਦਾ ਬੋਰਨ ਬੱਚਾ ਸੀ ਜਿਹੜਾ ਟਰੈਵਲ ਕਰ ਰਿਹਾ ਸੀ, ਜਾਂ ਪੁਰਾਣੇ ਟਾਈਮ ਦੇ ਵਿੱਚ ਹਰਪਾਲ ਸਿੰਘ ਗੋਸਲ, ਦਲਜੀਤ ਸੇਖੋਂ ਜਾਂ ਬਲਕਾਰ ਸਿੰਘ ਹੁਣੀ, ਇਹ ਵੀ ਵਿਚਾਰੇ ਟਰੈਵਲ ਹੀ ਕਰ ਰਹੇ ਸਨ। ਹੁਣ ਇੱਥੇ ਇਹਨਾਂ ਨੇ ਕਦੀ ਲਾਅ ਨਹੀਂ ਤੋੜਿਆ, ਇੱਥੇ ਇਹ ਬਿਲਕੁਲ ਇੱਕ ਰਿਸਪੋਂਸੀਬਲ ਸਿਟੀਜ਼ਨ ਵਾਂਗੂ ਰਹਿ ਰਹੇ ਨੇ। ਸੋ ਕੀ ਉਹਨਾਂ ਕੋਲ ਇਹ ਰਾਈਟ ਹੈਗਾ ਵੀ ਉਹ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਇੰਟੀਮੀਡੇਟ ਕਰਨ, ਡਰਾਉਣ ਆਪਣੇ ਲੋਕਾਂ ਨੂੰ ਵੀ ਆਹ ਜਿਹੜਾ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਦਿੱਤੀ ਸਟੂਡੈਂਟਸ ਨੂੰ ਵੀ ਉਹ ਜੀ ਉੱਥੇ ਤੁਸੀਂ ਬਚ ਕੇ ਰਹੋ, ਉੱਥੇ ਮੰਦਰ 'ਚ ਇੱਦਾਂ ਹੋ ਗਿਆ, ਜਾਂ ਉੱਥੇ ਪੋਲਰਾਈਜੇਸ਼ਨ ਕ੍ਰੀਏਟ ਕਰ ਰਹੀ ਸੋਸਾਇਟੀ ਦੇ ਵਿੱਚ ਜਿਹੜੀ ਕੈਨੇਡੀਅਨ ਗਵਰਨਮੈਂਟ ਆ। ਡੂ ਯੂ ਥਿੰਕ ਇਹ ਸਹੀ ਹੈ ਰਿਐਕਸ਼ਨ ਉਹਨਾਂ ਦਾ?
ਦੇਖੋ ਉਹ ਤਾਂ ਕਈ ਵਾਰੀ ਇਹੋ ਜਿਹਾ ਕੰਮ ਕਰਦੇ ਨੇ ਕਿ ਹਮ ਆਹੇ ਵੀ ਵਰਤੇ ਹੈ ਤੋ ਹੋ ਜਾਤੇ ਹੈ ਬਦਨਾਮ, ਵੋ ਕਤਲ ਵੀ ਕਰਤੇ ਹੈ ਤੋ ਚਰਚਾ ਨਹੀਂ ਹੋਤਾ। ਉਹਨਾਂ ਦੇ ਕੋਲ ਦੇਸ਼ ਹੈ, ਉਹਨਾਂ ਦੇ ਕੋਲ ਸਰਕਾਰਾਂ, ਉਹਨਾਂ ਦੇ ਕੋਲ ਮੀਡੀਆ, ਉਹਨਾਂ ਦੇ ਕੋਲ ਆਈਟੀ ਸੈੱਲ ਆ, ਏਜੰਸੀਆਂ, ਉਹ ਕੰਮ ਕਈ ਵਾਰੀ ਆਪ ਕਰ ਜਾਂਦੇ ਨੇ, ਨਾ ਦੂਜਿਆਂ ਦਾ ਲਾ ਜਾਂਦੇ ਨੇ। ਕੈਨੇਡਾ ਦੇ ਵਿੱਚ ਸਾਰੇ ਭਾਈਚਾਰੇ ਬੜੇ ਪਿਆਰ ਸਤਿਕਾਰ ਨਾਲ ਰਹਿ ਰਹੇ ਨੇ। ਜੇ ਖਾਲਿਸਤਾਨ ਦੀ ਗੱਲ ਵੀ ਹੁੰਦੀ ਆ ਤੇ ਖਾਲਿਸਤਾਨ ਦਾ ਮਤਲਬ ਇਹ ਨਹੀਂ ਕਿ ਹਿੰਦੂ ਧਰਮ ਦੇ ਖਿਲਾਫ਼ ਹੈ, ਕਿਸੇ ਧਰਮ ਦੇ ਖਿਲਾਫ਼ ਹੈ। ਜੇ ਹੁਣ ਕਿਤੇ ਮੰਦਿਰ ਤੇ ਲਿਖ ਦਿੱਤਾ ਜਾਂਦਾ ਤੇ ਉਹਨੂੰ ਐਂਟੀ ਇੰਡੀਆ ਬਣਾ ਜਾਂਦਾ, ਹਾਂਜੀ ਮੰਦਿਰ ਤੇ ਤਾਂ ਕਿਹਨੇ ਦੇਖਿਆ, ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਉਹਨਾਂ ਦੀ ਅਥਾਰਟੀ ਇੱਥੇ ਵੀ ਕੈਨੇਡੀਅਨ ਅਥਾਰਟੀ ਤੋਂ ਵੱਡੀ ਹੈ। ਕੈਨੇਡੀਅਨ ਅਥਾਰਟੀ ਨੂੰ ਵੀ ਇਹਦੀ ਕੋਈ ਨਾ ਕੋਈ ਰਿਸਪੋਂਸੀਬਿਲਟੀ ਲੈਣੀ ਚਾਹੀਦੀ ਆ। ਸੋ ਇਹ ਆਮ ਖ਼ਬਰਾਂ ਨੇ, ਕੈਨੇਡਾ ਵਿੱਚ ਰਹਿੰਦੇ ਤੇ ਜਾਣ ਵਾਲਿਆਂ ਲਈ ਭਾਰਤ ਵੱਲੋਂ ਐਡਵਾਈਜ਼ਰੀ ਪੋਰਟਲ ਵੀ ਜਾਰੀ ਕਰ ਦਿੱਤਾ ਗਿਆ। ਉਹਨਾਂ ਨੇ ਸਿੱਖਾਂ ਜਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਜਾਂ ਉਹਨਾਂ ਦੇ ਫਾਇਦੇ ਨੁਕਸਾਨ ਵਾਸਤੇ ਨਹੀਂ ਕੀਤਾ, ਉਹਨਾਂ ਨੇ ਆਪਣੇ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਦਾ ਵੇਰਵਾ ਦੇ ਕੇ ਤੇ ਉਹ ਉਹ ਕਰ ਰਹੇ ਨੇ। ਤੁਹਾਨੂੰ ਪਤਾ ਬੰਬੇ ਵਹਿਰ ਚ ਕੀ ਹੋ ਰਿਹਾ ਸੀ, ਹੋਰ ਬਹੁਤ ਜਗ੍ਹਾ ਕੀ ਹੋਇਆ। ਕਈ ਵਾਰੀ ਤਾਂ ਉਹ ਇੰਨੀ ਕਾਹਲੀ ਕਰਦੇ ਨੇ ਤੇ ਚੋਰ ਆਪਣੀ ਪੈਰ ਛੱਡ ਜਾਂਦਾ। ਸੋ ਅਸੀਂ ਤਾਂ ਬੇਨਤੀ ਕਰਦੇ ਭਾਈ ਇੱਥੇ ਕੋਈ ਇਹੋ ਜਿਹਾ ਮਸਲਾ ਨਹੀਂ ਆ। ਪੀਲ ਪੁਲਿਸ ਹੈ, ਟਰਾਂਟੋ ਪੁਲਿਸ ਆ, ਕੈਨੇਡਾ ਦੀ ਆਰ ਸੀ ਐਮ ਟੀ ਆ, ਓ ਪੀ ਪੀ ਆ, ਜਿਹੜਾ ਵੀ ਕੋਈ ਗਲਤ ਕੰਮ ਕਰਦਾ ਉਹਨੂੰ ਚੱਕ ਕੇ ਤੁਸੀਂ ਜੇਲ੍ਹ ਚ ਦਿਓ। ਤੇ ਉੱਥੇ ਤੁਸੀਂ ਇਹਨਾਂ ਨੇ ਕਿਹੜੀ ਇੰਤਜ਼ਾਰ ਕਰਨੀ ਆ ਵੀ ਆਓ ਤੇ ਆ ਕੇ ਤੁਸੀਂ ਜਿਹੜੀ ਹੁਣ ਆਹ ਕੰਮ ਹੋ ਗਿਆ ਤੇ ਇਹ ਜਿਹੜੀ ਦਿਸ਼ਾ ਨਿਰਦੇਸ਼ ਆ ਕੈਨੇਡਾ ਨੇ ਭਾਰਤ ਸਰਕਾਰ ਤੋਂ ਨਹੀਂ ਲੈਣੇ, ਉਲਟਾ ਕੈਨੇਡੀਅਨ ਸਰਕਾਰ ਨੂੰ ਭਾਰਤੀ ਸਰਕਾਰ ਦੀ ਦਖਲ ਅੰਦਾਜ਼ੀ ਤੇ ਨੋਟਿਸ ਲੈਣਾ ਬਣਦਾ। ਪਰ ਇਹ ਕਈ ਵਾਰੀ ਨਹੀਂ ਲੈਂਦੇ, ਉਲਟਾ ਸਿੱਖਾਂ ਨੂੰ ਬਦਨਾਮ ਕਰਨਾ ਤੇ ਇਹ ਕਹਿਣਾ ਕਿ ਇੱਥੇ ਦੰਗੇ ਹੋ ਸਕਦੇ ਨੇ, ਫਸਾਦ ਹੋ ਸਕਦੇ ਨੇ, ਇਸ ਤਰ੍ਹਾਂ ਦੀ ਹੋ ਸਕਦੀ ਹੈ।
ਸੁਖਦੇਵ ਭਾਜੀ ਇੱਕ ਕਾਲ ਹੋਰ ਆ ਗਈ ਵਿੱਚ ਲੈ ਲਈ ਆਪਾਂ, ਪਰ ਕਾਲਰ ਨੂੰ ਮੈਂ ਕਹੂੰਗਾ ਵੀ ਤੁਹਾਡੇ ਕੋਲ ਸਿਰਫ ਡੇਢ ਮਿੰਟ ਆ, ਤੁਸੀਂ ਉਹਦੇ ਚ ਆਪਣੀ ਗੱਲ ਕਰ ਰਹੇ ਹੋ, ਸੋਰੀ ਮੈਂ ਤੁਹਾਨੂੰ ਇੰਟਰਪਟ ਕੀਤਾ। ਹਾਂਜੀ ਹਾਂਜੀ ਲਓ ਜੀ ਆ ਜਾਓ ਜੀ।
ਮੈਂ ਦੁਬਾਰਾ ਆਇਆ ਸਾਹਿਬ ਜੀ ਨਾਲ ਟਰੈਵਲ ਦੀ ਐਡਵਾਈਸ ਕੀਤੀ ਨਾ, ਉਹਨਾਂ ਨੂੰ ਸਰ ਜੀ ਦੱਸੋ ਕਿ ਯੋਗੀ ਆਦਿੱਤਿਆਨਾਥ ਨੇ ਇੱਥੇ ਸੇਫਟੀ ਦੇਣੀ ਹੈ ਜਾਂ ਇਹਨਾਂ ਨੇ ਕਦੇ ਜਿਹੜੇ ਕੈਬਨਿਟ ਜਿਤਨੇ ਮਿਨਿਸਟਰ ਨੇ ਜਾਂ ਜਿਤਨੇ ਇਹਨਾਂ ਦੇ ਹੈ ਨੇ ਉਹਨਾਂ ਦੇ ਕ੍ਰਿਮੀਨਲ ਕਿਤੇ ਕਿਹੜੇ ਕਿਹੜੇ ਕੇਸ ਲੱਗੇ, ਰੇਪ ਚ ਲੱਗੇ ਨੇ, ਕਿਹੜੇ ਕਿਹੜੇ ਉਹਨਾਂ ਦੇ ਲੱਗੇ ਨੇ ਕੇਸ ਜਿਹੜੇ ਇੰਡੀਆ ਵਿੱਚ ਨੇ। ਉਹ ਪਹਿਲੇ ਆਪਣਾ ਆਪਣਾ ਚਿਹਰਾ ਤੇ ਵੇਖ ਲੈਣਾ ਕਿੱਥੋਂ ਡੈਮੋਕ੍ਰੇਸੀ ਲੱਗਦੀ। ਉਹ ਬਸ ਇੱਥੇ ਆਮ ਉਹਨਾਂ ਨੇ ਬੇਵਕੂਫ ਬਣਾਏ, ਚੰਦ ਗੋਦੀ ਮੀਡੀਆ ਤੇ ਬਹਿ ਜਾਂਦੇ ਨੇ ਸੋ ਉਹ ਲੱਗਦੇ ਜੀ ਅਸੀਂ ਬੜੀ ਤਰੱਕੀ ਕਰ ਲਈ ਅੱਗੇ ਕੇ ਕਿਸ਼ੋਰ ਜੀ ਇੱਥੇ ਆਮ ਨਸ਼ੇ ਦੇ ਕੇ ਜ਼ੁਲਮ ਕਰਦੇ ਨੇ।
ਬਿਲਕੁਲ ਜੀ ਧੰਨਵਾਦ ਤੁਹਾਡਾ ਭਾਜੀ, ਦੁਬਾਰਾ ਕਾਲ ਕਰਨ ਲਈ ਅਸੀਂ ਇੱਥੇ ਗੱਲ ਕਰਾਂਗੇ। ਹਾਂਜੀ ਸੁਖਦੇਵ ਸਿੰਘ ਜੀ ਤੁਸੀਂ ਕੰਟੀਨਿਊ ਕਰੋ ਜੀ ਜਿਹੜੀ ਗੱਲ ਕਰ ਰਹੇ ਸੀ। ਨਹੀਂ ਹੁਣ ਹੋਰ ਕੋਈ ਕਾਲ ਹੈਗੀ ਭੈਣ ਜੀ? ਫਿਰ ਹੁਣ ਅਸੀਂ ਕਾਲਾਂ ਨਹੀਂ ਲਾਂਗੇ ਭਾਜੀ, ਟਾਈਮ ਵੀ ਥੋੜ੍ਹਾ। ਮੈਂ ਤੁਹਾਡਾ ਭਾਜੀ ਰਿਐਕਸ਼ਨ ਚਾਹੁੰਦਾ ਇੱਕ ਹੋਰ ਗੱਲ ਵੱਡੀ ਵੱਡੀ ਆ। ਤੁਸੀਂ ਦੇਖਿਆ ਕਿ ਡੀਨ ਐਲਿਸਨ ਨਾਂ ਦੇ ਇੱਕ ਸਾਡੇ ਐਮ ਪੀ ਨੇ ਵੀ ਟਵੀਟ, ਮੇਰੇ ਖਿਆਲ ਕੰਜ਼ਰਵੇਟਿਵ ਸੀਗੇ, ਉਹਨਾਂ ਨੇ ਵੀ ਇੱਕ ਟਵੀਟ ਕੀਤਾ, ਜਸਟ ਇਨਫੋਰਮ ਹੀ ਕੀਤਾ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ 50,000 ਐਂਡ ਕਾਊਂਟਿੰਗ ਉਹਨਾਂ ਨੇ ਲਿਖਿਆ। ਉਹ ਮੇਰੇ ਖਿਆਲ ਦੁਪਹਿਰੇ 12 ਵਜੇ ਕੀਤਾ ਸੀ ਉਹਨਾਂ ਨੇ, ਅਤੇ 9 ਵਜੇ ਰੈਫਰੈਂਡਮ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਟਰੂਡੋ ਨੇ ਵੀ ਦੀ ਨਿਊਜ਼ ਪਾਕਿਸਤਾਨ ਦਾ ਨਿਊਜ਼ ਪੇਪਰ ਆ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਡੈਮੋਕ੍ਰੈਟਿਕ ਢੰਗ ਦੇ ਨਾਲ ਸ਼ਾਂਤਮਈ ਢੰਗ ਨਾਲ ਜਿਹੜੀ ਗੱਲ ਹੋ ਰਹੀ ਉਹਨੂੰ ਨਹੀਂ ਰੋਕ ਸਕਦੇ। ਸਵਾਲ ਇਹ ਬਣਦਾ ਭਾਜੀ ਸੁਖਦੇਵ ਕਿ ਜਿਹੜੇ 18 ਜਾਂ 19 ਜਾਂ ਲੀਡਰ ਨੇ ਸਾਡੇ ਜਿਹੜੇ ਇੱਥੇ, ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ, ਡੈਮੋਕ੍ਰੈਟਿਕਲੀ ਇਲੈਕਟਡ ਨੇ, ਕੀ ਉਹਨਾਂ ਦੇ ਟਵੀਟ ਜਾਂ ਉਹਨਾਂ ਦੇ ਬਿਆਨ ਇੱਕ ਐਡੇ ਬੜੇ ਪੱਧਰ ਦੇ ਵਿੱਚ ਸਿੱਖਾਂ ਦੇ ਵਿੱਚ ਡੈਮੋਕ੍ਰੈਟਿਕ ਢੰਗ ਦੇ ਨਾਲ 1,10,000 ਬੰਦਾ ਵੋਟ ਕਰ ਰਿਹਾ ਆ, ਕੀ ਉਹ ਇੰਨੇ ਘਬਰਾਏ ਹੋਏ ਨੇ ਜਾਂ ਉਹ ਇੱਕ ਪਾਸੜ ਨੇ ਜਾਂ ਉਹਨਾਂ ਦੇ ਵਿਊ ਡਿਫਰੈਂਟ ਨੇ, ਚਾਹੇ ਡਿਫਰੈਂਟ ਵੀ ਹੋਣ, ਉਹਨਾਂ ਨੂੰ ਇਹ 'ਤੇ ਟਵੀਟ ਕਰਨਾ ਜਾਂ ਸਟੇਟਮੈਂਟ ਦੇਣੀ ਚਾਹੀਦੀ ਕਿ ਨਹੀਂ, ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਜਦੋਂ ਤੁਸੀਂ ਕੰਸਲਟੋ ਦੇ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਹੈ ਕਿ 50,000 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਤੇ ਉਹਦੀ ਵੀ ਜਿਹੜਾ ਭਾਰਤੀ ਆਈ ਟੀ ਸੈੱਲ ਆ ਸਿਸਟਮ ਨਾਲ ਕੰਮ ਕਰਦਾ, ਅਗੇਨ ਸਿਸਟਮ ਨੂੰ ਜਿਹੜਾ ਇੱਥੇ ਆ ਸਾਡੀ ਇੱਥੇ ਫਰੀਡਮ ਹੈ, ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਆ, ਡੈਮੋਕ੍ਰੇਸੀ ਦੀ ਗੱਲ ਆ, ਜਦੋਂ ਦੂਜਾ ਦੇਸ਼ ਇੱਥੇ ਦੇ ਲੋਕਾਂ ਦੇ ਡੈਮੋਕ੍ਰੈਟਿਕ ਹੱਕ ਦੇ ਵਿੱਚ ਆ ਕੇ ਦਖਲ ਅੰਦਾਜ਼ੀ ਕਰਦਾ ਤਾਂ ਫਿਰ ਉਹਨਾਂ ਨੂੰ ਸਰਕਾਰਾਂ ਨੂੰ ਨੋਟਿਸ ਲੈਣਾ ਚਾਹੀਦਾ। ਪਰ ਉਹਦੀ ਵੀ ਕਾਫੀ ਟ੍ਰੋਲਿੰਗ ਹੋਈ, ਉਹਨੂੰ ਫਿਰ ਆਪਣਾ ਟਵਿੱਟਰ ਤੋਂ ਜਿਹੜੀ ਕਮੈਂਟ ਸੀ ਆਫ ਕਰਨੇ ਪਏ। ਜਿਹੜੇ ਆਪਣੇ ਚੁਣੇ ਹੋਏ ਜਾਂ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਸਾਰਿਆਂ ਤੱਕ ਇਹ ਜਾਣਕਾਰੀ ਸੀ ਕਿ ਘੱਟੋ ਘੱਟ ਇੰਨਾ ਕੁ ਤਾਂ ਬੋਲੋ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਹੱਕ ਹਰ ਇੱਕ ਨੇਸ਼ਨ ਨੂੰ ਹੈ, ਜਿਸ ਤਰ੍ਹਾਂ ਤੁਸੀਂ ਕਿਊਬਕ ਵਾਲਿਆਂ ਨੇ ਦਿੱਤਾ ਹੋਇਆ। ਇਹ ਇੱਕ ਵਧੀਆ ਡੈਮੋਕ੍ਰੈਟਿਕ ਪ੍ਰੋਸੈਸ ਹੈ। ਪ੍ਰਧਾਨ ਮੰਤਰੀ ਨੂੰ ਵੀ ਗੱਲ ਕਹਿਣੀ ਪਈ ਕਿ ਅਸੀਂ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਜੋ ਡੈਮੋਕ੍ਰੈਟਿਕ ਪ੍ਰੋਸੈਸ ਦੇ ਰਾਹੀਂ ਵੋਟਾਂ ਪਾਉਂਦੇ ਨੇ ਅਸੀਂ ਰੋਕ ਨਹੀਂ ਸਕਦੇ। ਤੁਹਾਨੂੰ ਚੇਤਾ ਹੋਣਾ 2012 ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਹਰਪਲ ਸਾਹਿਬ ਉੱਥੇ ਗਏ ਸਨ, ਕਿਉਂਕਿ ਇਹ ਆਪ ਹੀ ਖ਼ਬਰਾਂ ਬਣਾ ਲੈਂਦੇ ਨੇ ਤੇ ਆਪ ਹੀ ਲਵਾ ਲੈਂਦੇ ਨੇ ਤੇ ਇਹੋ ਜਿਹੀ ਖ਼ਬਰ ਘੁਮਾਉਂਦੇ ਨੇ, ਲਗਾਉਂਦੇ ਨੇ ਏਜੰਸੀਆਂ ਥਰੂ, ਸਿਸਟਮ ਦੇ ਥਰੂ। ਉੱਥੋਂ ਕਿਸੇ ਨੇ ਲਵਾਤੀ ਜੀ, ਜਦੋਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਖ਼ਬਰ ਲੱਗ ਗਈ ਕਿ ਪ੍ਰਧਾਨ ਮੰਤਰੀ ਨੇ ਹੁਣ ਖਾਲਿਸਤਾਨੀ ਅੱਤਵਾਦੀਆਂ ਤੇ ਬੜਾ ਸਖ਼ਤ ਨੋਟਿਸ ਲੈਣਾ ਜਾਂਦੇ ਨੇ, ਲੈ ਲਿਆ, ਆਹ ਹੋ ਗਿਆ ਵੋ ਗਿਆ, ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਜਦੋਂ ਮੇਨ ਸਟ੍ਰੀਮ ਮੀਡੀਆ ਦੇ ਜਿਹੜੇ ਉੱਥੋਂ ਕਾਰਕੁਨਾਂ ਨੇ ਜਾਂ ਮੀਡੀਆਕਾਰਾਂ ਨੇ ਪੁੱਛਿਆ ਕਿ ਕੀ ਤੁਸੀਂ ਕਿਹੜਾ ਨੋਟਿਸ ਲੈਣ ਜਾ ਰਹੇ ਹੋ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਹੀ ਉਸ ਵੇਲੇ ਦੇ ਹਰਪੁਰ ਸਾਹਿਬ ਨੇ ਗੱਲ ਕਲੀਅਰ ਕਰ ਦਿੱਤੀ ਸੀ ਕਿ ਡੈਮੋਕ੍ਰੈਟਿਕ ਢੰਗ ਨਾਲ ਕੀਤੀ ਜਾਣ ਵਾਲੀ ਕਿਸੇ ਗੱਲ ਨੂੰ ਵੀ ਅਸੀਂ ਰੋਕ ਨਹੀਂ ਸਕਦੇ। ਸੋ ਇੱਥੇ ਤਾਂ ਡੈਮੋਕ੍ਰੇਸੀ ਦੀਆਂ ਕਦਰਾਂ ਕੀਮਤਾਂ ਬਰਕਰਾਰ ਨੇ। ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਕੈਨੇਡਾ ਦੇ ਪਾਰਲੀਮੈਂਟ ਹਾਊਸ ਵਿੱਚ ਲਿਬਰਲ ਪਾਰਟੀ ਵੀ ਬੈਠੀ ਹੈ, ਇਹਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਵੀ ਨੇ, ਸਿੱਖ ਭਾਈਚਾਰੇ ਦੇ ਵੀ, ਘੱਟੋ ਘੱਟ ਇਹਨੂੰ ਕਿਊਬਕ ਵਾਲਿਆਂ ਤੋਂ ਸਿੱਖ ਲੈਣਾ ਚਾਹੀਦਾ। ਇਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਵੀ ਆ, ਇਹਦੇ ਵਿੱਚ ਐਨ ਡੀ ਪੀ ਵੀ ਆ, ਇਹਦੇ ਵਿੱਚ ਗ੍ਰੀਨ ਪਾਰਟੀ ਵੀ ਆ। ਉਹਨਾਂ ਨੂੰ ਹੁਣ ਬਲਾਕ ਵਾਲਿਆਂ ਨੂੰ ਕੋਈ ਅੱਤਵਾਦੀ ਤੇ ਨਹੀਂ ਕਹਿੰਦਾ। 1995 ਵਿੱਚ ਰੈਫਰੈਂਡਮ ਹੋ ਚੁੱਕਾ, ਸਕਾਟਲੈਂਡ ਦੇ ਵਿੱਚ ਸਕਾਟਿਸ਼ ਨੈਸ਼ਨਲ ਪਾਰਟੀ ਆ, ਉਹਨਾਂ ਨੇ ਅਗਲੇ ਸਾਲ ਜਿਹੜਾ ਰੈਫਰੈਂਡਮ ਕਰਵਾਉਣਾ ਅਕਤੂਬਰ ਦੇ ਵਿੱਚ। ਸੋ ਇਹ ਤਾਂ ਹੈ ਰੈਫਰੈਂਡਮ ਦੀ ਪ੍ਰੋਸੈਸ, ਇਹ ਦੁਨੀਆਂ ਨੂੰ ਪਤਾ, ਰੈਫਰੈਂਡਮ ਕਰਵਾਉਣ ਵਾਲਿਆਂ ਨੂੰ ਪਤਾ ਜਿਹੜਾ ਪੰਜਾਬ ਵਾਲਾ, ਕਿ ਭਾਰਤੀ ਸਿਸਟਮ ਕਿਸ ਲੈਵਲ ਦਾ ਆ, ਕਿਸ ਲੈਵਲ ਤੇ ਉਹਨਾਂ ਦੇ ਵਿੱਚ ਕਹਿ ਲਓ ਬਈ ਹਲਚਲ ਮਚੀ ਹੋਈ ਆ। ਹਾਂ, ਜਿਹੜੇ ਸਾਡੇ ਭਾਈਚਾਰੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਸਟੈਂਡ ਕਰਨਾ ਚਾਹੀਦਾ, ਉਹਨਾਂ ਦਾ ਫਰਜ਼ ਬਣਦਾ ਹੈ। ਤੇ ਜਿਹੜੇ ਦੂਜੇ ਨੇ ਜਾਂ ਸਾਡੀ ਕੌਮ ਦੇ ਲੀਡਰ ਨੇ ਜਿਹੜੇ ਅਜੇ ਵੀ ਦੁਬਿਧਾ ਵਿੱਚ ਨੇ, ਹੁਣ ਉਹਨਾਂ ਦੀ ਦੁਬਿਧਾ ਵੀ ਦੂਰ ਹੋ ਜਾਣੀ ਚਾਹੀਦੀ ਹੈ, ਕਿਉਂਕਿ ਮੀਰੀ ਪੀਰੀ ਪੰਗਤ ਸੰਗਤ ਰਾਜ ਕਰੇਗਾ ਖਾਲਸਾ, ਇਹ ਸਾਡੇ ਕੰਸੈਪਟ ਨੇ। ਸੋ ਇਹਨਾਂ ਤੇ ਹਰ ਇੱਕ ਸਿੱਖ ਨੂੰ ਪਹਿਰਾ ਦੇਣਾ ਚਾਹੀਦਾ ਔਰ ਪਹਿਰਾ ਦਿੰਦੇ ਰਹਿਣਾ ਚਾਹੀਦਾ, ਇਹਦੇ ਵਿੱਚ ਹੀ ਸਰਬੱਤ ਦਾ ਭਲਾ ਹੈ। ਸੋ ਐਵੇਂ ਨੀ ਸਕਾਲਰ ਲਿਖ ਰਹੇ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਖਾਲਿਸਤਾਨ ਬਣਾਉਣ ਦੀ ਹਮਾਇਤ ਕਰਨੀ ਚਾਹੀਦੀ, ਸਪੋਰਟ ਕਰਨੀ ਚਾਹੀਦੀ ਆ, ਕਿਉਂਕਿ ਜਿਹਨਾਂ ਕੋਲ ਅਜੇ ਕੋਈ ਦੇਸ਼ ਨਹੀਂ ਆ ਉਹ ਤਾਂ ਸਰਬੱਤ ਦਾ ਭਲਾ ਮੰਗ ਰਹੇ ਨੇ। ਕੋਵਿਡ-19 ਦੀ ਗੱਲ ਹੋ ਜਾਏ ਜਾਂ ਹੋਰ ਕਿਤੇ ਕੋਈ ਵਿਪਤਾ ਪੈਂਦੀ ਹੈ, ਜੇ ਅੱਜ ਪਾਕਿਸਤਾਨ ਚ ਹੜ੍ਹ ਆਇਆ ਹੋਇਆ ਉੱਥੇ ਸਿੱਖ ਇਹ ਥੋੜ੍ਹਾ ਦੇਖਦੇ ਆ, ਉਹ ਤਾਂ ਜੀ ਮੁਸਲਮਾਨ ਅਸੀਂ ਮਦਦ ਨਹੀਂ ਕਰਨੀ, ਸਿੱਖ ਇਹ ਥੋੜ੍ਹਾ ਦੇਖਦੇ ਆ, ਇਹ ਹਿੰਦੂ ਅਸੀਂ ਮਦਦ ਨਹੀਂ ਕਰਨੀ, ਕ੍ਰਿਸਚਨ ਅਸੀਂ ਮਦਦ ਨਹੀਂ ਕਰਨੀ, ਹਰ ਇੱਕ ਲਈ ਲੰਗਰ ਵੀ ਵਰਤਾਇਆ ਜਾਂਦਾ। ਸੋ ਇਹਦੇ ਵਿੱਚ ਸਰਬੱਤ ਦਾ ਭਲਾ ਵੀ, ਇਹਦੇ ਵਿੱਚ ਰੀਅਲ ਡੈਮੋਕ੍ਰੇਸੀ ਵੀ ਹੋਊਗੀ। ਮੇਰੇ ਖਿਆਲ ਚ ਆਪਾਂ ਸਮਾਂ ਵੀ ਆਪਣਾ ਸਮਾਪਤੀ ਵੱਲ ਜਾ ਰਹੇ ਹਾਂ। ਹੈਲੋ,
ਹਾਂਜੀ ਹਾਂਜੀ, ਮੈਂ ਕਿਹਾ ਸਾਡੇ ਕੋਲ ਤਕਰੀਬਨ ਕੋਈ 1 ਜਾਂ 10 ਮਿੰਟ ਆ, ਤੇ ਕਾਲਰਸ ਤੋਂ ਅਸੀਂ ਮਾਫੀ ਚਾਹਾਂਗੇ ਕਿ ਉਹ ਸਾਨੂੰ, ਕਿਉਂਕਿ ਟਾਈਮ ਸਾਡੇ ਕੋਲ ਥੋੜਾ ਆ, ਅਸੀਂ ਕੱਲ ਵੀ ਦੁਪਹਿਰੇ 1 ਤੋਂ 2 ਪ੍ਰੋਗਰਾਮ ਕਰਨਾ ਆ। ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ, ਤੁਸੀਂ ਜਦੋਂ ਮਰਜ਼ੀ ਕਾਲ ਕਰੋ। ਐਂਡ 'ਚ ਜਾਂਦੇ ਹੋਏ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਉਹ ਪ੍ਰਬੰਧਕ ਜਿਹੜੇ ਕਹਿੰਦੇ ਸੀ ਕਦੀ ਆਹ ਨਹੀਂ ਲਾਉਣ ਦੇਣਾ, ਆਹ ਸੈਨ ਨਹੀਂ ਲਾਉਣ ਦੇਣਾ, ਵੋਟਾਂ ਨਹੀਂ ਪਾਉਣ ਦੇਣੀਆਂ, ਆਹ ਨਹੀਂ ਕਰਨ ਦੇਣਾ, ਉਹ ਜ਼ਰੂਰ ਦੇਖ ਲੈਣ ਵੀ 1,10,000 ਸਿੱਖ ਉਦਣ ਲਾਈਨਾਂ 'ਚ ਖੜ ਕੇ ਕੀ ਕਹਿ ਕੇ ਗਿਆ। ਪਿਸ਼ਾਵਰ ਤੋਂ ਤਿੱਬਤ ਤੱਕ ਰਾਜ ਕਰਨ ਵਾਲੀ ਕੌਮ ਦੇ ਜਰਨੈਲ 'ਤੇ ਕਿਸੇ ਨੇ ਨਾਲਾਂ ਲਿਖੀਆਂ ਸੀ, ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦੋਂ ਲਾਂਬੂ ਰਾਉਣਾ, ਕਿਉਂਕਿ ਸਿੱਖਿਆ ਨਹੀਂ ਉਹ ਵੈਰੀ ਤੋਂ ਮੈਂ ਮੂੰਹ ਭਵਾਉਣਾ, ਮੇਰੇ ਹੱਥੀਂ ਪਰਕਿਆ ਖੰਡਾ ਮੇਰੇ ਨਾਲ ਟਿਕਾਉਣਾ, ਕਿਉਂਕਿ ਸ਼ਸਤਰ ਵਾਜੋਂ ਸੂਰਵਾਂ ਕਿਸ ਕੰਮ ਹੈ ਆਉਣਾ। ਸੋ ਵੋਟਾਂ ਪਾ ਕੇ ਉਦਣ ਆਪਣੇ ਹੱਥਾਂ ਦੇ ਨਾਲ ਸਿੱਖਾਂ ਨੇ ਸਬੂਤ ਦਿੱਤਾ। ਐਂਡ ਜੇ ਸੁਖਦੇਵ ਸਿੰਘ ਜੀ, ਤੁਸੀਂ ਇਹਨੂੰ ਪ੍ਰੋਗਰਾਮ ਨੂੰ ਹੁਣ ਦੱਸੋ ਵੀ ਅਸੀਂ ਤਕਰੀਬਨ ਸਾਡਾ ਲਾਸਟ 1/2 ਮਿੰਟ ਹੀ ਸਾਡੇ ਕੋਲ ਰਹਿ ਗਿਆ ਜੀ।
ਬਹੁਤ ਧੰਨਵਾਦ ਜੀ, ਤੇ ਜਿਨ੍ਹਾਂ ਨੇ ਵੀ ਪੋਲੀਟਿਕਸ ਪੰਜਾਬ ਸੁਣਿਆ। ਸੋ ਮੈਨੂੰ ਵੀ ਅੱਜ ਦੀ ਆਵਾਜ਼ ਕਰਦਿਆਂ ਨੂੰ 26 ਸਾਲ ਹੋ ਰਹੇ ਨੇ, ਉਹਨਾਂ ਦਾ ਵੀ ਅੱਜ ਦੀ ਆਵਾਜ਼ ਸੁਣ ਲੈਣ ਦਾ ਵੀ ਧੰਨਵਾਦ, ਤੁਹਾਡਾ ਵੀ ਤੇ ਪੋਲੀਟਿਕਸ ਪੰਜਾਬ 6 ਪੰਜਾਸੋ ਦਾ ਵੀ, ਤੇ ਜਿਹੜੇ 770 AM ਦੀ ਮੈਨੇਜਮੈਂਟ ਦਾ ਵੀ, ਜਿਨ੍ਹਾਂ ਨੇ ਖੁੱਲ੍ਹ ਕੇ ਐਡਵਰਟਾਈਜ਼ ਕੀਤੀ 6 ਪੰਜਾਸਟਸ ਵੱਲੋਂ ਵਿੱਢੇ ਗਏ ਰੈਫਰੈਂਡਮ ਦੇ ਸੰਘਰਸ਼ ਦੀ, ਜਾਂ ਕਹੋ ਵੀ ਉਹਨਾਂ ਦੇ ਜਿਹੜਾ ਰੈਫਰੈਂਡਮ ਹੋ ਰਿਹਾ ਸੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ।
Views expressed on the preceding program may not necessarily be those of the owner or management of WTOR radio station.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
ब्लोर पॉन्ड जो कि ब्रैम्पटन में पानी का सबसे बड़ा तालाब है, इस पॉन्ड की देखभाल और सफाई का काम इस मौसम खजा यानी फॉल से शुरू होने जा रहा है। मेंटेनेंस का ये अहम काम तूफान के पानी के बहाव को कंट्रोल करने और सैलाब को रोकने और कम्युनिटी की हिफाजत के लिए पानी के मेयार को बेहतर बनाने में मदद करेगा। मजीद जानिए www.brampton.ca/bloorpond।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/COVID-vaccine. A message from the Government of Canada.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2